जन्म मरण दुख जाए। ਇਹ ਗੁਰਸਿੱਖ ਦੇ ਵਾਸਤੇ ਮਹਾਰਾਜ ਜੀ ਦਾ ਉਪਦੇਸ਼ ਹੈ। ਸੋ ਭਾਈ ਗੁਰਦਾਸ ਜੀ ਵੀ ਕਹਿੰਦੇ ਹਨ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਮੰਨਦੇ ਨੇ, ਅਮਲ ਕਰਦੇ ਨੇ, ਉਹਨਾਂ ਤੋਂ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ। ਕੁਰਬਾਨ ਹੀ ਤਿੰਨਾਂ ਗੁਰਸਿੱਖਾਂ ਪਿਛਲੇ ਰਾਤੀ ਉੱਠ ਬਹੰਦੇ, ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ, ਜਿਹੜੇ ਪਿਛਲੀ ਰਾਤ ਉੱਠ ਕੇ ਬਹਿ ਜਾਂਦੇ ਨੇ, ਇਹ ਕਰਦੇ ਨੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਬਣਦੇ, ਸਰੋਵਰਾਂ ਦੇ ਵਿੱਚ ਇਸ਼ਨਾਨ ਕਰਦੇ ਨੇ, ਅੰਤਰੀ ਭਾਵ ਦੇ ਵਿੱਚ ਵੀ ਇਸ਼ਨਾਨ ਹੈ। ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪਦੇ, ਜਿਹੜੇ ਇੱਕ ਮਨ ਹੋ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ, ਉਹਨਾਂ ਤੋਂ ਮੈਂ ਕੁਰਬਾਨ ਦੱਸਦਾ ਹਾਂ। ਕੁਰਬਾਨੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਦੇ, ਜਿਹੜੇ ਸਾਧ ਸੰਗਤ ਜਾਂਦੇ ਨੇ, ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ। ਭਾਈ ਸਾਹਿਬ ਜੀ ਨੇ ਬੜੇ ਸਰਲ ਸ਼ਬਦਾਂ ਦੇ ਵਿੱਚ ਸਿੱਖ ਹੋਣ ਵਾਲਿਆਂ ਨੂੰ ਇਸ ਤਰ੍ਹਾਂ ਸਾਧ ਸੰਗਤ ਦੀ ਕਿਤਾਬ ਬਖਸ਼ਿਆ ਹੈ, ਬਖਸ਼ਿਸ਼ ਕੀਤੀ ਹੈ ਵੀ ਐਸੇ ਗੁਰਸਿੱਖਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ ਜਿਹੜੇ ਨਿਤ ਦੀ ਕਿਰਿਆ ਨੂੰ ਨਿਭਾਉਂਦੇ ਨੇ, ਜਿਹੜੇ ਗੁਰੂ ਘਰ ਜਾਂਦੇ ਹਨ, ਗੁਰਬਾਣੀ ਸੁਣਦੇ ਨੇ, ਪੜ੍ਹਦੇ ਨੇ, ਗੁਰੂ ਦੇ ਸ਼ਬਦ ਦਾ ਜਾਪ ਕਰਦੇ ਨੇ, ਸੇਵਾ ਕਰਦੇ ਨੇ। ਇਸ ਕਰਕੇ ਭਟਕਾਗੇ ਹਨ ਉਹ ਜੀਵ ਜਿਹੜੇ ਗੁਰੂ ਦੇ ਚੱਲੀ ਹੋਈ ਚਾਲੀ ਦੇ ਉੱਤੇ ਆਪਣੇ ਜੀਵਨ ਨੂੰ ਚਲਾਉਂਦੇ ਨੇ। ਗੁਰਸਿੱਖ ਮੀਤ ਤਲੋ ਗੁਰਚਾਲੀ, ਇਹ ਮਹਾਰਾਜ ਨੇ ਉਹਨਾਂ ਨੂੰ ਆਪਣਾ ਮਿੱਤਰ ਕਿਹਾ, ਜਿਹੜੇ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਦੇ ਨੇ, ਅਤੇ ਮਹਾਰਾਜ ਕਹਿੰਦੇ ਜੋ ਮੇਰੇ ਮੀਤ ਨੇ। ਗੁਰਸਿੱਖ ਮੀਤ ਤਲੋ ਗੁਰਚਾਲੀ, ਜੋ ਗੁਰ ਕਹੈ ਜੋ ਗੁਰੂ ਕਹਿੰਦਾ, ਤੂੰ ਭਲਾ ਕਰ ਮਨ ਨੂੰ ਹਰ ਹਰ ਕਥਾ ਲੜਾ ਲਈ ਉਹਨੂੰ ਮੰਨ ਲੈਣਾ। ਤੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਜੋ ਪਾਵਨ ਸ਼ਬਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ 198 ਅੰਕ ਤੋਂ ਜਾ ਕਰਕੇ 199 ਅੰਕ 'ਤੇ ਸਮਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਇਸ ਸ਼ਬਦ ਦੀ ਸੰਪਰਦਾ ਦੇ ਵਿੱਚ ਉਥਾਨਤਾ ਮੰਗੀ ਹੈ। ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਗੋਬਿੰਦਗੜ੍ਹ ਸਾਹਿਬ ਤੋਂ ਪੋਥੀਆਂ ਲੈ ਕੇ ਆਏ ਨੇ ਬਾਬਾ ਮੋਹਨ ਜੀ ਦੇ ਕੋਲੋਂ, ਅਤੇ ਸਤਿਗੁਰੂ ਮਹਾਰਾਜ ਜੀ ਦਾ ਆਗਮ ਸੁਣਿਆ ਤਾਂ ਗੁਰਸਿੱਖਾਂ ਨੇ, ਬਾਬਾ ਬੁੱਢਾ ਜੀ ਵਰਗੇ ਗੁਰਸਿੱਖਾਂ ਨੇ ਜਾ ਕੇ ਸਤਿਕਾਰ ਕੀਤਾ, ਸਤਿਕਾਰ ਦੇ ਨਾਲ ਰਹਿ ਕਰਕੇ ਪੋਥੀਆਂ ਲੈ ਕੇ ਆਏ ਹਨ। ਅਤੇ ਸਾਰੀ ਰਾਤ ਜਿੱਥੇ ਸਤਸੰਗ ਦੀ ਦੁਭੰਜਨੀ ਬੇਰੀ ਹੈ ਅਤੇ ਉਸ ਪਾਸੇ ਕੜਾ ਬਣਿਆ ਹੋਇਆ ਸਾਹ ਕਿਉਂ ਲਿਖਿਆ ਹੈ 68 ਕੀਰਤਨਾਮ, ਉਸ ਸਾਲ ਦੇ ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਮਹਾਰਾਜ ਜੀ ਨੇ ਆ ਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਪਰਮੇਸ਼ਰ ਦੇ ਨਾਮ ਦੀ ਉਸਤ ਕੀਤੀ। ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਆਪਾਂ ਇਹਨੂੰ ਜੋ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਅਤੇ ਇਹਨੂੰ ਇਕੱਤਰ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣਾ ਹੈ, ਆ ਸਾਰੀਆਂ ਪੋਥੀਆਂ ਨੂੰ ਇੱਕ ਰੂਪ ਦੇਣਾ ਹੈ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ। ਫਿਰ ਬਾਬਾ ਬੁੱਢਾ ਜੀ ਨੂੰ ਕਿਹਾ ਗਿਆ ਕਿ ਤੁਸੀਂ ਕੋਈ ਐਸੀ ਜਗ੍ਹਾ ਲੱਭੋ ਜਿਹੜੀ ਜਗ੍ਹਾ ਬੜੀ ਇਕਾਂਤ ਵੀ ਹੋਵੇ ਅਤੇ ਰਮਣੀਕ ਵੀ ਹੋਵੇ, ਉੱਥੇ ਬਹਿ ਕਰਕੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਭੀੜ ਹੈ ਉਹ ਤਿਆਰ ਕਰਨੀ। ਤਾਂ ਬਾਬਾ ਬੁੱਢਾ ਜੀ ਕਹਿੰਦੇ ਗੁਰੂ ਮਹਾਰਾਜ ਜੀ ਤੁਸੀਂ ਜਾਣੀਦਾਰ ਹੋ, ਜੋ ਆਪ ਜੀ ਹੁਕਮ ਕਰੋਗੇ ਅਸੀਂ ਉਸ ਸਥਾਨ ਨੂੰ ਆਪਾਂ ਚੋਣ ਕਰ ਲਵਾਂਗੇ। ਫਿਰ ਸਤਿਸੰਗ ਜੀ ਜੋ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਹੈ ਅਤੇ ਉਹ ਜਗ੍ਹਾ ਦੀ ਚੋਣ ਕੀਤੀ ਗਈ, ਅਤੇ ਉਹ ਜਗ੍ਹਾ 'ਤੇ ਬਹਿ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਜਿਹੜੀ ਭੀੜ ਹੈ ਉਹ ਲਿਖਵਾਈ ਸੀ। ਇਹ ਸੰਖੇਪ ਦੇ ਨਾਲ ਇਹ ਸ਼ਬਦ ਦੀ ਉਥਾਨਤਾ ਸੰਪਰਦਾ ਮੰਨੀ ਜਾਂਦੀ ਹੈ ਵੀ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹ ਉੱਤੇ ਜੋ ਰਾਮਦਾਸ ਸਰੋਵਰ ਹੈ ਨਾ, ਰਾਮਸਰ ਸਰੋਵਰ, ਉਹਦਾ ਨਾਮ ਹੀ ਰੱਖਿਆ ਵੀ ਇਹ ਰਾਮਸਰ ਤੀਰਥ ਹੈ। ਸੋ ਕਿਉਂਕਿ ਸਤਿਸੰਗ ਜੀ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਸੇ ਪਰਥਾਏ, ਭਾਵੇਂ ਕੋਈ ਵੀ ਨਿਮਿੱਤ ਹੈ, ਕਿਉਂਕਿ ਗੁਰਬਾਣੀ ਵਿੱਚ ਹੋਰ ਵੀ ਅਨੇਕਾਂ ਸ਼ਬਦ ਆਉਂਦੇ ਹੈ ਅਤੇ ਜਿਨ੍ਹਾਂ ਦੀ ਆਪਾਂ ਅਸਾਰਕਾ ਤੋਂ ਮੁਨਕਰ ਨਹੀਂ ਹੋ ਸਕਦੇ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਉਚਾਰਨ ਦੇ ਸਤਿਸੰਗ ਜੀ ਜੋ ਇਹ ਸਰੋਤ ਮਿਲਦੇ ਆ ਜਾਂ ਸਤਿਗੁਰੂ ਮਹਾਰਾਜ ਨੇ ਆਪਣੀ ਮੌਜ ਦੇ ਵਿੱਚ ਜਾਂ ਕਿਸੇ ਸਿੱਖ ਦੇ ਸਵਾਲ ਕਰਨ ਤੋਂ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਕੋਈ ਇਤਿਹਾਸਕ ਜਿਹੜੀ ਘਟਨਾ ਹੈ ਉਸ ਪ੍ਰਤੀ ਵੀ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਨੇ, ਜੈਸਾ ਕਿ ਆਨ ਅਠੱਤਰ ਹੈ ਨਾ ਸਤਨਵੈ ਹੋਰ ਵੀ ਉੱਠ ਸੀ ਮਰਦ ਦਾ ਚੇਲਾ ਤੇ ਮੁਗਲ ਪਛਾਣਾ ਭਾਈ ਲੜਾਈ, ਇਹ ਵਿੱਚ ਇਤਿਹਾਸਕ ਹਵਾਲੇ ਵੀ ਮਿਲਦੇ ਨੇ। ਇਸ ਕਰਕੇ ਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਦੋਂ ਅਵਤਾਰ ਹੋਇਆ ਤੇ ਉਸ ਵੇਲੇ ਵਿੱਚ ਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਨੇ, ਵਧੀ ਵੇਦ ਵਾ ਪੀੜ੍ਹੀ ਚਾਲੀ ਧਰਮ ਤਰਾ ਹਰਬੰਧ ਬਹਾਲੀ। ਸੋ ਕਹਿਣ ਤੋਂ ਭਾਵ ਵੀ ਸ਼ਬਦ ਜਿਹੜੇ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਉਚਾਰਨ ਕੀਤੇ ਨੇ, ਭਾਵੇਂ ਕੋਈ ਵੀ ਨਿਮਿੱਤ ਹੈ ਪਰ ਉਪਦੇਸ਼ ਸਭ ਵਾਲੇ ਸੰਧ ਹੈ ਜੋ ਗਰੀਬ ਦੇ ਵਿੱਚ, ਕਿਉਂਕਿ ਦੋਵੇਂ ਤਾਲ ਰੱਖੇ ਗੁਰ ਸੂਰੇ। ਸੋ ਉਪਦੇਸ਼ ਸਭ ਵਾਲੇ ਸੰਧ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਇਹ ਸ਼ਬਦ ਵਾਰਾ ਜਦੋਂ ਸਤਿਗੁਰੂ ਮਹਾਰਾਜ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨੀਡ ਵਿਖਾਉਣ ਵਾਸਤੇ ਉਹ ਜਗ੍ਹਾ ਦੀ ਚੋਣ ਕੀਤੀ ਤੇ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਤੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਕੀਤੀ, ਫਿਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਨਿਤ ਪ੍ਰਤ ਨਾਵਣ ਰਾਮ ਸਰ ਕੀਜੈ। ਸਤਿਗੁਰੂ ਮਹਾਰਾਜ ਕਹਿੰਦੇ ਹੇ ਭਾਈ, ਨਿਤ ਪ੍ਰਤ ਦਾ ਭਾਵ ਹੈ ਕਿ ਹਰ ਰੋਜ਼, ਨਾਵਣ ਦਾ ਅਰਥ ਹੈ ਕਿ ਨਹਾਉਣਾ ਇਸ਼ਨਾਨ ਕਰਨਾ, ਰਾਮ ਸਰ ਪ੍ਰਤੱਖ ਰੂਪ ਦੇ ਵਿੱਚ ਵੀ ਸਾਧ ਸੰਗਤ ਦੀ ਇਸ਼ਨਾਨ ਕਰਨਾ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਸਾਧ ਕੋਈ ਵੀ ਛਲਕਾ ਨਹੀਂ ਛੱਡਿਆ, ਕਿਉਂਕਿ ਅੱਜ ਕੱਲ੍ਹ ਕਈ ਜਿਹੜੇ ਲੋਕ ਨੇ ਜਿਹੜਾ ਬਾਹਰ ਆਪਾਂ ਇਸ਼ਨਾਨ ਕਰਦੇ ਨਾ ਸਰੋਵਰਾਂ ਦੇ ਵਿੱਚ, ਉਹਦਾ ਖੰਡਨ ਕਰਦੇ ਆ। ਭਾਵੇਂ ਗੁਰਬਾਣੀ ਮਹਾਰਾਜ ਕਹਿ ਰਿਹਾ ਵੀ ਤੀਰਥ ਧਾਰਨ ਜਾਓ, ਤੀਰਥ ਨਾਮ ਹੈ, ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ, ਭਾਵੇਂ ਸਰੀਰ ਹੈ ਅੰਤਰੀਵ ਇਸ਼ਨਾਨ ਹੈ, ਪਰ ਵਾਜ ਤੌਰ ਤੇ ਵੀ ਸਤਿਗੁਰੂ ਮਹਾਰਾਜ ਦੀ ਕਲਾ ਵਰਤਦੀ ਹੈ। ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹੱਦ ਧੂੜ ਦੇਹੇਗਾ, ਪਾਪੀ ਕੀ ਹੱਦ ਪਾਹੇ। ਜਿੱਥੇ ਨੇਕਾਂ ਕਮਾਈਆਂ ਵਾਲੇ ਗੁਰਸਿੱਖਾਂ ਦੇ ਚਰਨ ਪੈਂਦੇ ਨੇ ਉਹਨਾਂ ਦੀ ਧੂੜ ਸਤਿਗੁਰੂ ਮਹਾਰਾਜ ਨੇ ਆਪ ਯੋਜਨਾ ਕੀਤੀ ਹੈ। ਇਸ ਕਰਕੇ ਉਸ ਤੋਂ ਇਲਾਵਾ ਸਤਿਗੁਰੂ ਮਹਾਰਾਜ ਦੀ ਉੱਤੇ ਪ੍ਰਤੱਖ ਕਲਾ ਵੀ ਵਰਤਦੀ ਹੈ। ਸਤਸੰਗ ਨੇਕਾਂ ਗੁਰ ਸਾਖੀਆਂ ਨੇ ਵੀ ਜਿਹਨਾਂ ਨੂੰ ਇਸ਼ਨਾਨ ਕਰਨ ਦੇ ਨਾਲ ਇਹ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ। ਕੱਲ੍ਹ ਤਾਂ ਸ਼ਰਧਾ ਅਤੇ ਭਾਵਨਾ ਦੀ ਤਾਂ ਥੋੜ੍ਹੇ ਦਿਨ ਹੋਏ ਨੇ ਤੇ ਸਤਸੰਗ ਦੀ ਇੱਕ ਲੜਕੀ ਹੈ ਅਤੇ ਉਹ ਉੱਤਰਾਖੰਡ 'ਤੇ ਰਹਿਣ ਵਾਲੀ ਹੈ ਅਤੇ ਉਹ ਸਤਸੰਗ ਉਹਨੂੰ ਕਿਤੇ ਕਿਡਨੀ ਦਾ ਕੈਂਸਰ ਹੋ ਗਿਆ ਅਤੇ ਉਹ ਡਾਕਟਰਾਂ ਨੇ ਜਵਾਬ ਦਿੱਤਾ ਵੀ ਜਿਹੜਾ ਤੇਰਾ ਕੈਂਸਰ ਹੈ ਇਹ ਜਿਹੜੀ ਮਿਆਦ ਹੈ ਇਹ ਪੂਰੀ ਹੋ ਚੁੱਕੀ ਹੈ, ਇਹ ਅਸੰਭਵ ਗੱਲ ਹੈ, ਬਾਕੀ ਖਰਚਾ ਬਹੁਤ ਆਏਗਾ। ਕਹਿੰਦੇ ਉਹ ਬੇਚਾਰੇ ਅਤੇ ਲੜਕੀ ਸੀ ਅਤੇ ਉਹਨੇ ਸੁਣਿਆ ਸੀ ਵੀ ਸ਼੍ਰੀ ਹਰਿਮੰਦਰ ਸਾਹਿਬ ਗੁਰੂ ਜੀ ਕਿਰਪਾ ਕਰ ਦਿੰਦੇ ਨੇ ਉੱਥੇ ਕਲਾ ਵਰਤਦੀ ਹੈ। ਉਹ ਸਤਸੰਗ ਦੀ ਭਾਵਨਾ ਦੀ ਸਹਿਯੋਗ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਈ। ਹਰੇ 25 ਤਰੀਕ ਦੀ ਗੱਲ ਹੈ, ਪਿਛਲੇ ਮਹੀਨੇ ਮਾਰਚ ਮਹੀਨੇ ਦੀ ਇਹ ਵਾਰਤਾ ਹੈ ਅਤੇ ਉਹ ਆਪਣੇ ਘਰਦਿਆਂ ਨੂੰ ਨਾਲ ਲੈ ਕਰਕੇ ਆਈ ਅਤੇ ਰਾਤ ਨੂੰ 2 ਵਜੇ ਸਤਸੰਗ ਜੀ ਉਸਨੇ ਇਸ਼ਨਾਨ ਕੀਤਾ ਅਤੇ ਉਹਦੀ ਲਿਖਤ ਮੇਰੇ ਕੋਲ ਮੌਜੂਦ ਹੈ ਅਤੇ ਉਹ ਕਹਿਣ ਲੱਗੇ ਕਿ ਜਦੋਂ ਮੈਂ ਇਸ਼ਨਾਨ ਕੀਤਾ ਕਹਿੰਦੇ ਜਿਸ ਤਰ੍ਹਾਂ ਕੋਈ ਨਾ ਬਿਜਲੀ ਦਾ ਕੋਈ ਸ਼ਾਟ ਲੱਗਦਾ ਅਤੇ ਸਰੀਰ ਦੇ ਵਿੱਚ ਇੱਕ ਝੰਡਾਹਟ ਜੀ ਪੈਦਾ ਹੋਈ। ਕਹਿੰਦੇ ਉਹ ਲੜਕੀ ਬੇਹੋਸ਼ ਹੋ ਗਈ ਅਤੇ ਸੰਬੰਧੀਆਂ ਨੇ ਸਾਹਮਣੇ ਅਤੇ ਸਤਸੰਗ ਜੀ ਕੁਝ ਨੂੰ ਆਪਣੇ ਅੰਦਰ ਕੁਝ ਇਸ ਤਰ੍ਹਾਂ ਦਾ ਅਨੁਭਵ ਹੋਇਆ ਵੀ ਮੇਰੇ ਸਰੀਰ ਵਿੱਚ ਕੁਝ ਨਵੀਂ ਜਿਹੜੀ ਹੈ ਊਰਜਾ ਆਈ ਹੈ, ਕੋਈ ਸ਼ਕਤੀ ਆਈ। ਜਦੋਂ ਡਾਕਟਰ ਨੂੰ ਜਾ ਕੇ ਵਿਖਾਇਆ ਉਹ ਡਾਕਟਰ ਕਹਿੰਦੇ ਵੀ ਕੁਝ ਵੀ ਨਹੀਂ ਹੈ, ਕਿ ਨਿਰਮਲ ਜਿਹਾ ਬੁਖਾਰ ਹੈ, ਚੈੱਕ ਕੀਤਾ ਕੁਝ ਨਹੀਂ, ਸਾਰਾ ਮੇਰੇ ਕੋਲ ਤੰਦਰੁਸਤ ਹੋ ਕੇ ਗਈ। ਉਹ ਕਹਿਣ ਤੋਂ ਭਾਵ ਵੀ ਜਿਹਨਾਂ ਕੋਲ ਸਤਸੰਗ ਦੀ ਸ਼ਰਧਾ ਹੈ, ਭਾਵਨਾ ਹੈ, ਵੀ ਸ਼ਰਧਾ ਭਾਵਨਾ ਦੇ ਨਾਲ ਗੁਰਸਿੱਖਾਂ ਦੀ ਧੂੜ ਨੂੰ ਲੋਚਦਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਇਸ਼ਨਾਨ ਕਰਦਾ ਅਤੇ ਸਤਿਗੁਰੂ ਮਹਾਰਾਜ ਜੀ ਇਹ ਵੀ ਕਿਰਪਾ ਕਰਦੇ ਨੇ, ਪਰ ਅੰਤਰੀਵ ਦੇ ਵਿੱਚ ਸਤਸੰਗ ਜਿਹੜਾ ਹੈ ਉਹ ਇਸ਼ਨਾਨ ਹੈ ਪਰਮੇਸ਼ਰ ਦੇ ਨਾਮ ਦਾ। ਅਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਅਤੇ ਹਰ ਸਰ ਵਸੈ ਹੋਮੇ ਮਾਰ, ਕਿ ਪਰਮੇਸ਼ਰ ਦੇ ਜੋ ਨਾਮ ਜਿਹੜਾ ਸਰੋਵਰ ਹੈ ਉਸ ਵਿੱਚ ਜਗਿਆਸੂ ਨੇ ਇਸ਼ਨਾਨ ਕਰਨਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਿੱਖ ਨੂੰ ਸਤਸੰਗ ਜੀ ਸਮਝਾਉਂਦੇ ਨੇ ਅਤੇ ਸਮਝਾਉਂਦੇ ਹੈ ਵੀ ਇਸ਼ਨਾਨ ਕਿਸ ਤਰ੍ਹਾਂ ਕਰਨਾ ਹੈ। ਇਸ਼ਨਾਨ ਤਾਂ ਆਪਾਂ ਕਰ ਲੈਂਦੇ ਹਾਂ, ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਕਰ ਲੈਂਦੇ ਹਾਂ ਅਤੇ ਇੱਥੇ ਬੈਠੇ ਵੀ ਆਪਾਂ ਇਸ਼ਨਾਨ ਕਰਦੇ ਹਾਂ। ਗੁਰਬਾਣੀ ਵਿੱਚ ਜਿਹੜਾ ਸਤਸੰਗ ਜੀ ਇਸ਼ਨਾਨ ਹੈ ਨਾ ਇਹ ਵੀ ਆਪਾਂ ਇਸ਼ਨਾਨ ਹੀ ਕਰਦੇ ਹਾਂ। ਆਪ ਜੀ ਹੁਣ ਗੁਰੂ ਘਰ ਬੈਠੇ ਹੋ, ਭਾਵੇਂ ਆਪਣੇ ਜਿਹੜੇ ਤਨ ਹਨ ਸਰੀਰ ਨੇ ਉਹ ਸੁੱਕੇ ਹਨ, ਪਰ ਜਦੋਂ ਕੋਈ ਸ਼ਰਧਾ ਦੇ ਨਾਲ ਗੁਰਬਾਣੀ ਦਾ ਕੀਰਤਨ ਕਥਾ ਗੁਰਬਾਣੀ ਸਰਵਣ ਕਰਦੇ ਨਾ ਪਰ ਸਤਸੰਗ ਜੀ ਮਨ ਕਰਕੇ ਇਸ਼ਨਾਨ ਹੋ ਰਹੇ, ਪੜ੍ਹਦੇ ਨਾ ਭਰ ਕੇ ਸੋੜਿਆ ਅੱਠ ਸੱਠ ਦਾ ਇਸ਼ਨਾਨ। ਪਰਮੇਸ਼ਰ ਦਾ ਨਾਮ ਸਰਵਣ ਕਰਨ ਦੇ ਨਾਲ ਅਠਾਹਠ ਤੀਰਥਾਂ ਦਾ ਇਸ਼ਨਾਨ ਇੱਥੇ ਬਹਿਕਿਆਂ ਹੀ ਹੋ ਰਹੇ ਸੁਣਨ ਦੇ ਨਾਲ। ਇਸ ਕਰਕੇ ਸਾਹਿਬ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਸਮਝਾਉਂਦੇ ਨੇ ਵੀ ਇਹ ਜਿਹੜਾ ਅੰਤਰੀਵ ਜਿਹੜਾ ਗੁਰੂ ਦੇ ਸ਼ਬਦ ਦਾ ਸਰੋਵਰ ਹੈ, ਇਸ ਵਿੱਚ ਇਸ਼ਨਾਨ ਕਿਵੇਂ ਕਰਨਾ, ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਵੀ ਨੇ ਤੇ ਮਹਾਰਾਜ ਕਿਰਪਾ ਕਰਦੇ ਹੈ ਤੇ ਫਿਰ ਆਪਾਂ ਨੂੰ ਰਸਤਾ ਵੀ ਵਿਖਾਉਂਦੇ ਹੈ ਕਿਵੇਂ ਜਾਣਾ। ਤੇ ਸਤਿਸੰਗ ਜੀ ਗੁਰੂ ਵਾਲੇ ਪਾਸੇ ਸਿੱਖ ਨੇ ਤੁਰਨਾ, ਪਰ ਗੁਰੂ ਵੀ ਸਿੱਖ ਵਾਲੇ ਪਾਸੇ ਆਉਂਦਾ। ਦੋ ਗੱਲਾਂ ਨੇ ਸਾਹਿਬ, ਸਿੱਖ ਵੀ ਜਾ ਸਕਦਾ ਹੈ ਤੇ ਸਿੱਖ ਬੇਨਤੀ ਕਰਦਾ, ਸਤਿਗੁਰੂ ਮਹਾਰਾਜ ਜੀ ਕਿਰਪਾ ਵੀ ਕਰਦੇ ਹੈ। ਪਰ ਸਾਹਿਬ ਸਿੰਘ ਜੋ ਸਿੱਖ ਗੁਰੂ ਵਾਲੇ ਪਾਸੇ ਤੁਰਦਾ ਥੋੜ੍ਹਾ ਜਿਹਾ ਕੰਮ ਔਖਾ ਹੈ। ਕਿਉਂ ਔਖਾ ਹੈ? ਕਿਉਂਕਿ ਰੁਕਾਵਟਾਂ ਬਹੁਤ ਹਨ ਸਤਿਸੰਗ ਜੀ। ਸਮਾਜ ਵਿੱਚ ਜਿਹੜੀਆਂ ਵਾਰੀਆਂ ਰੁਕਾਵਟਾਂ ਨੇ, ਇਹ ਤਾਂ ਕਈ ਵਾਰੀ ਆਪਾਂ ਸੁੱਖ ਹੀ ਇਹਨਾਂ ਨੂੰ ਪਾਰ ਕਰ ਜਾਂਦੇ ਹਾਂ, ਪਰ ਜਿਹੜੀਆਂ ਜਦੋਂ ਕੋਈ ਪਰਮੇਸ਼ੁਰ ਵਾਲੇ ਪਾਸੇ ਤੁਰਦਾ, ਜਿਹੜੀਆਂ ਇਹਨਾਂ ਅੰਤਰੀਵ ਰੁਕਾਵਟਾਂ ਨੇ, ਇਹ ਬੜੀਆਂ ਔਖੀਆਂ ਨੇ। ਭਾਈ ਨੰਦ ਲਾਲ ਜੀ ਦੀ ਗੱਲ ਕਹਿੰਦੇ, ਔਖੀ ਘਾਟੀ ਮੁਸ਼ਕਲ ਪੈਂਦਾ, ਤੇ ਕਹਿੰਦੇ ਬੜੀ ਔਖੀ ਘਾਟੀ ਹੈ ਮੁਸ਼ਕਲ ਪੈਂਦਾ ਪਹੁੰਚਣਾ ਕੋਈ ਸਕੇ, ਕਹਿੰਦੇ ਜਿੱਥੇ ਪਹੁੰਚੇ ਅਸੀਂ ਨਿਭਾਣੇ ਉੱਥੇ ਪਹਿਣ ਸ਼ਾਹਾਂ ਨੂੰ ਧੱਕੇ। ਕਹਿਣ ਤੋਂ ਭਾਵ ਹੈ ਵੀ ਔਖੀ ਘਾਟੀ ਹੈ ਉੱਥੇ ਆਪਣੀ ਜਿਹੜੀ ਹਮਤ ਹੈ ਹੋਮ ਹੈ ਇਹ ਛੱਡਣੇ ਪੈਂਦੀ ਹੈ। ਇਸੇ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਤਾਂ ਗਲੀ ਚਿੱਕੜ ਦੂਰ ਘਰ ਨਾਲ ਪਿਆ ਰਹੇ ਹੋ, ਤਲਾ ਤਾਂ ਭਿੱਜੇ ਕਮਲੀ ਰਹਾ ਟੁੱਟੇ ਰਹੇ ਹੋ। ਕਹਿੰਦੇ ਗਲੀਆਂ ਚਿੱਕੜ ਹੋਇਆ ਪਿਆ, ਇਹ ਅੰਦਰ ਜਿਹੜੇ ਆਪਣੇ ਜਿਹੜੇ ਗਿਆਨ ਗਰੇ ਹੈ ਨਾ, ਕਿ ਇਹਨਾਂ ਵਿੱਚ ਚਿੱਕੜ ਹੈ, ਮੋਹ ਦਾ ਚਿੱਕੜ ਹੈ, ਵਿਕਾਰਾਂ ਦਾ ਚਿੱਕੜ ਹੈ, ਕਿਵੇਂ ਤੁਰਿਆ ਜਾਵੇ? ਜਿੱਦਾਂ ਗਲੀ ਚਿੱਕੜ ਦੂਰ ਘਰ, ਪੈਰੇ ਦਾ ਘਰ ਬੜਾ ਦੂਰ ਹੈ, ਦੂਰ ਤੋਂ ਭਾਵ ਹੈ ਕਿ ਉੱਤੇ ਜਿਹੜੀ ਸੁਰਤ ਨਹੀਂ ਪਹੁੰਚ ਰਹੀ, ਨਾਲ ਪਿਆਰੇ ਨੇ ਉਹ, ਪਰ ਕਹਿੰਦੇ ਨਹੀਂ ਵੀ ਹੈ ਕਿ ਚਲਾ ਤਾਂ ਭਿੱਜਾ ਕੰਬਲੀ ਰਹਾ ਤੁਰਦਾ ਨੇ ਉਹ, ਜੇ ਤਾਂ ਮੈਂ ਤੁਰਦਾ ਫਿਰ ਤਾਂ ਕਈ ਵਾਰੀ ਜਿਹੜੀ ਦੁਨਿਆਵੀ ਜਿਹੜੀ ਹੈ ਵਡਿਆਈ ਹੈ ਇਹ ਵੀ ਘੇਰ ਲੈਂਦੀ ਹੈ, ਅਥਵਾ ਜਿਹੜਾ ਦੁਨੀਆਂ ਦਾ ਜਿਹੜਾ ਮੋਹ ਹੈ ਨਾ ਇਹ ਵੀ ਤੁਰਨੀ ਦੇ ਰਿਹਾ। ਪੰਥ ਜੋ ਉਹ ਪਗਨੀ ਚਾਲਿਆ ਹਮ ਦੇਖਿਆ ਤੈ ਦੂਰੀਆਂ ਨੇ, ਤੁਰ ਨਹੀਂ ਹੁੰਦਾ। ਜੇ ਮੈਂ ਤੁਰਦਾ ਤਾਂ ਇਹ ਕੰਬਲੀ ਜਿਹੜੀ ਹੈ ਨਾ, ਅੰਤਹਿ ਕਰਨੂਪੀ ਜਿਹੜੀ ਮਨ ਰੂਪੀ ਕੰਬਲੀ ਹੈ, ਇਹ ਭਾਰੀ ਹੁੰਦੀ ਹੈ। ਕਿਉਂਕਿ ਕਬੀਰ ਸਿੱਖਸਾ ਕਾ ਬਹੁਤੇ ਪੀਏ ਕੇਸੋ ਕਿਉ ਨਾ ਮੀਤ, ਚਾਲੇ ਤਿਉਹਾਰ ਮਿਲਣ ਕੋ ਬੀਚੀ ਅੱਟ ਦੀ ਉਚੀਤ। ਰੱਬ ਵਾਸਤੇ ਮਿਲਣ ਵਾਸਤੇ ਜਗਿਆਸੂ ਤੁਰਦਾ ਤਾਂ ਹੈ, ਪਰ ਕਈ ਵਾਰੀ ਰਸਤੇ 'ਚ ਹੀ ਖੜ ਜਾਂਦੇ ਕਿਉਂਕਿ ਕੰਬਲੀ ਭਾਰੀ ਹੋ ਜਾਂਦੀ ਹੈ ਨਾ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਕ ਤਾਂ ਸਿੱਖ ਦਾ ਤੁਰਨਾ ਹੈ ਗੁਰੂ ਵਾਲੇ ਪਾਸੇ, ਇਹ ਥੋੜ੍ਹਾ ਜਿਹਾ ਔਖਾ ਹੈ। ਪਰ ਜੇ ਕਿਤੇ ਸਿੱਖ ਸੱਚੇ ਦਿਲੋਂ ਯਾਦ ਕਰੇ ਫਿਰ ਸਤਿਗੁਰੂ ਮਹਾਰਾਜ ਆਪ ਚੱਲ ਕੇ ਵੀ ਆ ਜਾਂਦੇ ਨੇ। ਬੇਨਤੀ ਕੀਤੀ ਹੈ ਮਹਾਰਾਜ ਮਹਾਰਾਜ ਨੇ, ਪੰਜ ਦਿਸ਼ਾਵਾਂ ਵਿੱਚ ਖੜੀ ਮੁੰਦ ਜੋਵਨ ਵਾਲੀ ਰਾਮ ਰਾਜੇ, ਕਹਿੰਦੇ ਨੇ ਪਰਮੇਸ਼ਰ ਮੈਂ ਜਗਿਆਸੂ ਰੂਪ ਇਸਤਰੀ ਰੂਪ ਦੇ ਵਿੱਚ ਬੇਨਤੀ ਕਰਦੇ ਹਾਂ, ਪੰਥ ਦਿਸ਼ਾਵਾਂ ਪੰਥ ਆਖਾ ਰਸਤੇ ਦਾ ਦਿਸ਼ਾਵਾਂ ਕੀ ਦੇਖਣਾ, ਸਤਿਗੁਰੂ ਮਹਾਰਾਜ ਮੈਂ ਤੇਰੇ ਵੱਲ ਵੇਖ ਰਿਹਾ, ਤੂੰ ਕਦੋਂ ਮੇਰੇ ਅੰਦਰ ਆ ਕੇ ਵੱਸ ਜਾਏ। ਪੰਥ ਦਿਸ਼ਾਵਾਂ ਲਿਖ ਖੜੀ ਮੁੰਦ ਜੋਵਨ ਵਾਲੀ ਰਾਮ ਰਾਜੇ, ਹਰ ਹਰ ਨਾਮ ਚਕਾਏ ਹੁਣ ਹਰ ਬਾਜ ਵਿਚਾਲੀ, ਇਹ ਮਾਰਗ ਤੇ ਮੈਂ ਚੱਲਾਂ ਤੂੰ ਮੈਨੂੰ ਤੋਰ ਇਸ ਮਾਰਗ ਤੇ, ਤੂੰ ਮੇਰੇ ਘਰ ਆ ਜਾਏ। ਭਗਤ ਜੀ ਜੀ ਕਹਿੰਦੇ ਆ ਪੰਥ ਨਿਹਾਰੇ ਕਾਮਨੀ ਲੋਚਨ ਭੁਰੀਲੇ ਉਹ ਸਾਸਾ, ਇਹ ਕਾਮਨੀ ਕੀ ਜੀਵ ਰੂਪ ਇਸਤਰੀ ਤੇਰੇ ਪੰਥ ਰਾਸੀ ਵੱਲ ਵੇਖ ਰਹੀ ਹੈ, ਤੂੰ ਮੇਰੇ ਘਰ ਆਏ। ਪੰਥ ਨਿਹਾਰੇ ਕਾਮਨੀ ਲੋਚਨ ਭੁਰੀਲੇ ਆਸਾ, ਉਰਨਾ ਭਿਜੈ ਪਗਨ ਭਿਸੈ ਹਰ ਦਰਸ਼ਨ ਕੀ ਆਸਾ, ਉਡੋਰਾ ਕਾਗਾ ਕਾਰੇ ਬੇਗ ਬਲੀਜੈ ਆਪਣੇ ਰਾਮ ਪਿਆਰੇ, ਮੈਂ ਆਪਣੇ ਰਾਮ ਨੂੰ ਕਿਵੇਂ ਮਿਲਾਂ। ਫਿਰ ਕਹਿੰਦੇ ਏਕ ਆਧਾਰ ਰਾਮ ਰਾਇਣ ਰਸਨਾ ਰਾਮ ਰਿਜੈ। ਭਗਤ ਕਬੀਰ ਜੀ ਕਹਿੰਦੇ ਨੇ ਕਹਿ ਕਬੀਰ ਕਿ ਹਰ ਸੰਪਦ ਕਾਰਨ ਹਰ ਕੀ ਭਗਤ ਕਰੀਜੈ। ਇਸ ਕਰਕੇ ਇੱਕ ਤਾਂ ਸਿੱਖ ਨੇ ਤੁਰਨਾ ਹੈ, ਦੂਸਰਾ ਜਦੋਂ ਕੋਈ ਸੱਚੇ ਦਿਲੋਂ ਸਤਿਗੁਰੂ ਨੂੰ ਯਾਦ ਕਰਦਾ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਕੇ ਤੇ ਸਿੱਖ ਨੂੰ ਆ ਕੇ ਬਖਸ਼ ਦਿੰਦੇ ਨੇ, ਉਹਦੇ ਹਿਰਦੇ ਵਿੱਚ ਆ ਕੇ ਵੱਸ ਜਾਂਦੇ ਹੈ, ਪਰ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਇਹ ਜਗਿਆਸੂ ਨਿਤ ਪ੍ਰਤ ਨਹਾਵਣ ਰਾਮ ਸਰ ਕੀਤੇ। ਕਹਿੰਦੇ ਰਾਮ ਸੁਰਾ ਸਰ ਕੀ ਪਰਮੇਸ਼ਰ ਦਾ ਜੋ ਨਾਮ ਕੀ ਸਰੋਵਰ ਹੈ ਉਸ ਦੇ ਵਿੱਚ ਨਿਤ ਹੀ ਇਸ਼ਨਾਨ ਕਰਨਾ, ਨਿਤ ਇਸ਼ਨਾਨ ਕਰਨਾ, ਤੇ ਸਤਿਸੰਗ ਜੀ ਇਸ਼ਨਾਨ ਕਰਨਾ ਕਿਵੇਂ, ਪਹਿਲਾਂ ਗੁਰੂ ਨੂੰ ਪੁੱਛ ਲੈਣਾ, ਕਿਉਂਕਿ ਗੁਰੂ ਪਰਾਂ ਨੂੰ ਸਮਝਾਉਂਦੇ ਇਹ ਸਮਝਾਉਂਦੇ ਵੀ ਨੇ ਤੇ ਮਹਾਰਾਜ ਬਚਾਉਂਦੇ ਵੀ ਨੇ, ਇਹ ਵਿਕਾਰਾਂ ਤੋਂ ਮਹਾਰਾਜ ਬਚਾਉਂਦੇ ਵੀ ਨੇ ਤੇ ਵਿਰਸਾ ਸਿੰਘ ਜੀ ਨਾਲ ਮਿਲਾਉਂਦੇ ਵੀ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਸੁਧਾਰ ਕਿਵੇਂ ਹੋਏਗਾ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ੍ਰੀ ਆਸਾ ਜੀ ਵਾਰ ਵਿੱਚ ਆਪਾਂ ਸਰਵਣ ਕਰਦੇ ਹਾਂ ਤੇ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ। ਕਹਿੰਦੇ ਤੂੰ ਸੱਚ ਪਰਮੇਸ਼ਵਰ ਨੂੰ ਤਾਂ ਜਾਣੇਗਾ, ਆਤਮ ਤੀਰਥ ਕਰੇ ਨਿਵਾਸ, ਆਪਣੀ ਆਤਮਾ ਦੇ ਅੰਦਰ ਰੂਪੀ ਤੀਰਥ ਤੇ ਜਾ ਕੇ ਇਸ਼ਨਾਨ ਕਰ ਲੈ। ਜੇ ਅੰਤਰੀਮ ਦੀ ਗੱਲ ਹੈ ਜੇ ਵਾਹ ਦੀ ਗੱਲ ਹੈ, ਗਲਤਾ ਮੋਮੇ ਦੀ ਹੈ। ਕਿਉਂਕਿ ਗੁਰਬਾਣੀ ਵਿੱਚ ਇਹ ਪ੍ਰਮਾਣ ਮਿਲਦੇ ਨੇ, ਬਾਬਾ ਕਬੀਰ ਜੀ ਕਹਿੰਦੇ ਹੈ ਕਿ ਵੀਰ ਗੰਗਾ ਤੀਰ ਜੋ ਘਰ ਕਰੇ ਹੈ ਪੀਵੇ ਨਿਰਮਲ ਨੀਰ, ਕਹਿੰਦੇ ਬਿਨਹਾਰ ਨਾਮ ਨਾ ਮੁਕਤ ਹੋਏ ਉਹ ਕਹਿ ਦਵੇ ਕਬੀਰ। ਇਹ ਆ ਹਿੰਦੂ ਮਤ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਗੰਗਾ ਦੇ ਇਸ਼ਨਾਨ ਕਰਨ ਦੇ ਨਾਲ ਜੀਵ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ, ਪਰ ਭਗਤ ਕਬੀਰ ਜੀ ਕਹਿੰਦੇ ਗੰਗਾ ਤੀਰ ਜੋ ਘਰ ਕਰੇ, ਕਹਿੰਦੇ ਕੋਈ ਗੰਗਾ ਦੇ ਤੀਰ ਦੇ ਕੰਢੇ ਤੇ ਕੋਈ ਆਪਣਾ ਘਰ ਬਣਾ ਲਵੇ, ਪੀਵੇ ਨਿਰਮਲ ਨੀਰ ਤੇ ਉਹ ਦਿਨ ਰਾਤ ਉਹ ਜਲ ਨੂੰ ਛਕਦਾ ਵੀ ਰਹੇ, ਸਾਰੀ ਕਿਰਿਆ ਉੱਤੇ ਹੁੰਦੀ ਹੈ ਉਹਦੀ, ਪਰ ਕਹਿੰਦੇ ਬਿਨ ਹਰ ਨਾਮ ਨਾ ਮੁਕਤ ਹੋਏ ਤੂੰ ਕਹਿ ਰਵੇ ਕਬੀਰ। ਤੇ ਉੱਥੇ ਵੀ ਇਹੀ ਭਾਵ ਹੈ, ਜੇਕਰ ਉਹਨੇ ਮਨ ਸਾਫ ਨਹੀਂ ਹੈ ਨਾ, ਜੇ ਮਨ ਕਰਕੇ ਉਹਨੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਮੰਨਿਆ ਫਿਰ ਬਾਅਦ ਇਸ ਨਾਮ ਕੁਝ ਨਹੀਂ ਕਰ ਸਕਦਾ। ਜੇ ਅੰਤਰੀਬ ਦੇ ਵਿੱਚ ਵੀ ਉਹ ਜੇ ਕੁਝ ਮਰਜ਼ੀ ਕਰ ਲਵੇ ਕਿੰਨਾ ਮਰਜ਼ੀ, ਕਿਉਂਕਿ ਗੁਰਬਾਣੀ ਕਹਿ ਰਹੀ ਹੈ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੀ ਉਸ ਹੋਈ। ਅੰਤਰੀਬ ਦੇ ਵਿੱਚ ਵੀ ਜੇ ਕੋਈ ਕਿੰਨੀ ਮਰਜ਼ੀ ਕੋਈ ਕਹੇ ਮੈਂ ਸਿਮਰਨ ਕਰਦਾ, ਪਰ ਜੇ ਸਤਿਗੁਰੂ ਨੂੰ ਨਾ ਪੁੱਛਿਆ ਤੇ ਮਹਾਰਾਜ ਕਹਿੰਦੇ ਸਤਿਗੁਰੂ ਨੂੰ ਪੁੱਛ ਕੇ ਸੱਚ ਤਾਂ ਪੜ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਪਹਿਲਾਂ ਕਰੇ ਨਿਵਾਸ, ਪਹਿਲਾਂ ਆਪਣੇ ਗੁਰੂ ਨੂੰ ਪੁੱਛ ਲੈ, ਫਿਰ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਸਮਝਾਉਂਦੇ ਨੇ ਵੀ ਇਹ ਇਸ਼ਨਾਨ ਕਿਵੇਂ ਹੋਏਗਾ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਰ ਸੜ ਦੱਸੈ ਹੋਮੇ ਵਾਰ, ਕਹਿੰਦੇ ਪਹਿਲਾਂ ਆਪਣੀ ਹੋਮੇ ਨੂੰ ਛੱਡ ਦੇ। ਇਹ ਕੰਮ ਬੜਾ ਔਖਾ ਸਾ ਸਮਝ, ਸਭ ਤੋਂ ਔਖਾ ਕੰਮ ਇਹ ਨਹੀਂ ਹੈ ਕਿ ਮਹਾਰਾਜ ਕਹਿੰਦੇ ਨੇ ਮਨ ਕੀ ਮਤ ਤਿਆਗੋ ਹਰਜਨ, ਪਰ ਮਹਾਰਾਜ ਕਹਿੰਦੇ ਇਹ ਆ ਬਾਤ ਕਠਿਨੀ। ਸਭ ਤੋਂ ਔਖੀ ਗੱਲ ਇਹ ਵੀ ਹੈ ਜਿਹੜਾ ਸਿੱਖ ਹੈ ਕਿਸੇ ਵੀ ਮਤ ਵਾਲਾ ਕੋਈ ਮੰਨਣ ਵਾਲਾ ਉਹ ਸੇਵਾ ਵੀ ਕਰ ਸਕਦਾ ਹੈ ਤੇ ਭੇਟਾਵਾ ਵੀ ਅਰਪਣ ਕਰ ਸਕਦਾ ਹੈ ਤੇ ਸਭ ਕੁਝ ਕਰ ਸਕਦਾ ਹੈ, ਤੀਰਥਾਂ 'ਤੇ ਵੀ ਜਾ ਸਕਦਾ ਹੈ, ਪਰ ਮਨ ਦੀ ਜਿਹੜੀ ਮਤ ਹੈ ਇਹ ਸਾਡੇ ਲਈ ਬੜੀ ਔਖੀ ਹੈ। ਹਾਲਾਂਕਿ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਕਹਿੰਦੇ ਹੈ ਕਿ ਗੁਰੂ ਕੀ ਮਤ ਜੀ ਆਈ ਕਾਰ, ਜਿਹੜੀ ਗੁਰੂ ਦੀ ਸਿੱਖਿਆ ਨਾ ਮਤ ਕੀ ਸਿੱਖਿਆ ਇਹ ਆਪਣੇ ਕੰਮ ਆਉਣੀ ਹੈ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਜਿਹੜੀ ਗੁਰੂ ਦੀ ਮਤ ਦੁਆਰਾ ਜਪਿਆ ਹੋਇਆ ਨਾਮ ਹੈ ਜਿਹੜਾ ਇਸ ਤਰ੍ਹਾਂ ਇਸ਼ਨਾਨ ਕਰਨਾ ਹੈ ਇਹ ਆਪਣੇ ਪ੍ਰਾਣਾਂ ਦਾ ਸਿਖਾਈ ਹੋਣਾ, ਸਹਾਇਤਾ ਇਹਨੇ ਕਰਨੀ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇਹ ਬਾਣੀ ਜੋ ਜੀਆ ਉਹ ਜਾਣੈ ਜਿਸ ਅੰਤਰ ਰਵੈ ਹਰਨਾਮਾ, ਸਤਿਗੁਰੂ ਕੀ ਜਿਸਨੂੰ ਮਤ ਆਵੈ ਤੋ ਸਤਿਗੁਰ ਮਾਹੇ ਸੰਬੰਧ, ਜਿਹੜੀ ਕਹਿੰਦੇ ਧੁਰਗੀ ਬਾਣੀ ਹੈ ਜੋ ਜੀਓ ਨੂੰ ਜਾਣਦਾ, ਜਿਹੜਾ ਜੀਵੇ ਨੂੰ ਜਾਣ ਲੈਂਦਾ ਹੈ। ਤੇ ਸਤਿਸੰਗ ਜੀ ਰਿਸ਼ਤਾ ਉਦੋਂ ਬਣਦਾ ਜਦੋਂ ਕਿਸੇ ਨੂੰ ਕੋਈ ਚੰਗੀ ਤਰ੍ਹਾਂ ਜਾਣ ਲਵੇ, ਰਿਸ਼ਤਾ ਨਹੀਂ ਬਣ ਸਕਦਾ। ਜਿਹੜਾ ਗੂੜਾ ਮਿੱਤਰ ਹੈ ਨਾ ਉਦੋਂ ਹੁੰਦਾ ਹੈ ਜਦੋਂ ਉਹਦੇ ਨਾਲ ਅੰਦਰੀਨ ਸਮਝ ਪੈਦਾ ਹੋ ਜਾਏ। ਸੋ ਪਰਮੇਸ਼ਰ ਦੇ ਨਾਲ ਸਤਿਸੰਗ ਜੀ ਜੀਵ ਦੀ ਏਕਤਾ ਉਦੋਂ ਹੋਏਗੀ ਜਦੋਂ ਕੋਈ ਉਹਦੇ ਵਰਗਾ, ਕਿਉਂਕਿ ਕਿਸੇ ਨਾਲ ਜੇ ਆਪਾਂ ਨੇ ਮਿੱਤਰਤਾ ਕਰਨੀ ਹੋਵੇ ਉਹਦੇ ਵਰਗਾ ਬਣਨਾ ਪਏਗਾ ਜਾਂ ਉਹਨੂੰ ਆਪਣੇ ਬਣਨਾ ਬਣਨਾ ਉਹਨੂੰ ਆਪਣੇ ਵਰਗਾ ਬਣਨਾ ਪੈਣਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਸਿੱਖਾ ਜੇ ਤੈਂ ਗੁਰੂ ਦਾ ਬਣਨਾ ਤਾਂ ਤੈਨੂੰ ਗੁਰੂ ਵਰਗਾ ਬਣਨਾ ਪੈਣਾ। ਕਿਵੇਂ ਬਣਨਾ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਗੁਰਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ। ਕਹਿੰਦੇ ਸਿੱਖਾ ਜਿਹੜੀ ਗੁਰਬਾਣੀ ਹੈ ਇਹ ਪਰਮੇਸ਼ਰ ਦਾ ਸਰੂਪ ਹੈ। ਜੇ ਸਤਿਗੁਰੂ ਨੂੰ ਪੁੱਛ ਕੇ ਨਾ ਬਹਿ ਰਹਿ ਕਰੇ ਨਿਵਾਸ, ਜੇ ਹੁਣ ਸਤਿਗੁਰ ਕੌਣ ਹੈ? ਅਗਲਾ ਸਵਾਲ ਹੈ ਕਿ ਸਤਿਗੁਰੂ ਕਿਹਨੂੰ ਕਹਿੰਦੇ ਹੈ? ਅਤੇ ਸਤਿਗੁਰੂ ਮਹਾਰਾਜ ਨੂੰ ਆਪਾਂ ਜਦੋਂ ਆਪਾਂ ਗੁਰਬਾਣੀ ਤੋਂ ਪੜ੍ਹਾਂਗੇ ਪੁੱਛਾਂਗੇ ਕਿ ਮਹਾਰਾਜ ਕਹਿੰਦੇ ਸਤਿਗੁਰੂ ਨੇੜਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਬਨਾਸੀ ਪੁਰਖ ਹੈ ਸਭ ਹੈ ਰਿਹਾ ਸਵਾਏ। ਅਤੇ ਸਤਿਗੁਰ ਕੀ ਹੈ? ਅਕਾਲ ਪੁਰਖ ਵਾਹਿਗੁਰੂ, ਉਹ ਸਭ ਦਾ ਗੁਰੂ ਹੈ ਅਤੇ ਸਤਿਗੁਰੂ ਮਹਾਰਾਜ ਉਹਦਾ ਸਰਵਣ ਸਰੂਪ ਹਨ। ਸੋ ਸਤਿਗੁਰੂ ਨੂੰ ਪਹਿਲਾਂ ਪੁੱਛਣਾ, ਪਰਮੇਸ਼ਰ ਨੂੰ ਪੁੱਛਣਾ ਅਤੇ ਉਹਦੇ ਵਰਗਾ ਬਣਨਾ। ਉਹਦੇ ਵਰਗਾ ਬਣਨ ਵਾਸਤੇ ਉਹਦੇ ਵਰਗੇ ਗੁਣ ਚਾਹੀਦੇ, ਸੋ ਉਹ ਗੁਣਾਂ ਨੂੰ ਪ੍ਰਾਪਤ ਕਰਨ ਵਾਸਤੇ ਆਪਣੇ ਕੋਲ ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਹੈ। ਇਸ ਕਰਕੇ ਇਹ ਲੜੀਆਂ ਲੁੜਦੀਆਂ ਕਿ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਵਧਾਈ ਜੀਓ, ਉਹ ਹੁਕਮ ਨੂੰ ਪਛਾਣਨਾ ਹੈ। ਜਿਹਨੇ ਹੁਕਮ ਨੂੰ ਪਛਾਣ ਲਿਆ ਫਿਰ ਉਹ ਹਉਮੈ ਤੋਂ ਰਹਿਤ ਹੋ ਜਾਏਗਾ। ਜਦੋਂ ਹਉਮੈ ਤੋਂ ਰਹਿਤ ਹੋ ਗਿਆ ਫਿਰ ਸੱਚਾ ਧਾਰਨ ਉਸ ਵੇਲੇ ਪ੍ਰਾਪਤ ਹੁੰਦਾ ਹੈ। ਇਸ ਕਰਕੇ ਗੁਰਬਾਣੀ ਦਾ ਰੂਪ ਸਿੱਖਣੇ ਬਣਨਾ ਹੈ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਕਿਉਂਕਿ ਸਾਚੀ ਬਾਣੀ ਸੁੱਚਾ ਹੋਏ ਅਤੇ ਗੁਣ ਅਤੇ ਨਾਮ ਪ੍ਰਾਪਤ ਹੋਏ। ਜਿਹੜੇ ਆਪਣੇ ਮਨ ਨੂੰ ਮੈਲ ਲੱਗੀ ਹੋਈ ਹੈ ਪਾਪਾਂ ਰੂਪੀ, ਇਸ ਮੈਲ ਨੂੰ ਦੂਰ ਕਰਨਾ ਹੈ ਗੁਰੂ ਦੀ ਬਾਣੀ ਨੇ, ਅਤੇ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਜਿਹੜੀ ਮੈਲ ਦੂਰ ਹੋਏਗੀ, ਜਿਹੜੇ ਸੁਗੁਣ ਨੇ ਉਹਨਾਂ ਦੀ ਪ੍ਰਾਪਤੀ ਹੋਵੇਗੀ। ਜਦੋਂ ਸੁਗੁਣ ਦੀ ਪ੍ਰਾਪਤੀ ਹੋ ਗਈ ਫਿਰ ਸਾਹਿਬ ਜੀ ਅਤੇ ਗੁਰੂ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਨੇ ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ, ਫੜਕਾ ਸੇਵਕ ਹਰੀ ਹੀ ਜਿਹਾ, ਭਾਰ ਭੇਜਣਾ ਜਾ ਮਾਨਸ ਦੇਹਾ। ਇਸ ਤਰ੍ਹਾਂ ਸਾਹਿਬ ਜੀ ਇਸ ਸਰੋਵਰ ਚ ਇਸ਼ਨਾਨ ਕਰਨਾ, ਫਿਰ ਤਾਂ ਸਾਹਿਬ ਜੀ ਇਹ ਵੀ ਹਾਲਤ ਹੋ ਜਾਂਦੀ ਹੈ, ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਕਿ ਅਬ ਤੋਂ ਜਾਏ ਚੜੇ ਸੰਘਾਸਨ, ਮਿਲੇ ਹੈ ਸਾਰ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋ ਰੋ ਸਕੇ ਕਿਸਾਨੀ। ਫਿਰ ਤਾਂ ਰਾਮ ਅਤੇ ਕਬੀਰ ਇੱਕ ਹੋ ਗਏ, ਕੋਈ ਪਛਾਣ ਨਹੀਂ ਸਕਦਾ। ਬਾਜ਼ਾਰ ਤੁਰਿਆ ਜਾਂਦਾ ਭਗਤ ਵੀਰ, ਕਹਿੰਦੇ ਪਛਾਣ ਨਹੀਂ ਹੁੰਦਾ ਵੀ ਇਹ ਪਰਮਾਤਮਾ ਤੁਰਿਆ ਜਾਂਦਾ ਜਾਂ ਭਗਤ ਵੀਰ ਤੁਰਿਆ ਜਾਂਦਾ। ਸੋ ਕਹਿਣ ਤੋਂ ਭਾਵ ਵੀ ਇਹ ਗੁਰੂ ਦੇ ਸਿੱਖ ਨੇ ਗੁਰਬਾਣੀ ਦੇ ਨਾਲ ਜੁੜ ਕਰਕੇ ਅਤੇ ਗੁਰਬਾਣੀ ਦਾ ਸਰੂਪ ਬਣਨਾ ਹੈ ਸਤਸੰਗ ਜੀ, ਭਾਵ ਉਹ ਗੁਣ ਗ੍ਰਹਿਣ ਕਰਨੇ ਨੇ। ਇਸ ਕਰਕੇ ਇਹ ਦੌੜਾ ਕਰਨਾ, ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕਹਿ ਵਹਿ ਰਹਿ ਕਰੇ ਨਿਵਾਸ। ਆਪਾਂ ਇਤਿਹਾਸਕ ਹਵਾਲੇ ਵੀ ਲੈ ਲਈਏ, ਜਦੋਂ ਕੋਈ ਸਤਿਗੁਰੂ ਮਹਾਰਾਜ ਦੇ ਨਾਲ ਪ੍ਰੇਮ ਕਰਦਾ ਦਿਲੋਂ, ਅਤੇ ਸਤਿਗੁਰੂ ਮਹਾਰਾਜ ਜੀ ਫਿਰ ਸਿੱਖ ਦੀ ਕਾਮਨਾ ਵੀ ਪੂਰੀ ਕਰਦੇ ਹੈ, ਉਹਦੇ ਬਖਸ਼ ਕਰਦੇ ਨੇ। ਅਤੇ ਸਾਹਿਬ ਜੀ ਜਿਹੜਾ ਰਾਏ ਬਲਾਰ ਸੀ, ਸਤਿਗੁਰੂ ਮਹਾਰਾਜ ਜੀ ਨੇ ਉਦਾਸੀਆਂ ਕੀਤੀਆਂ ਨੇ, ਇਹਦੀ ਗੜ੍ਹਦ ਅਵਸਥਾ ਹੋ ਗਈ ਹੈ, ਅਤੇ ਇਹਨੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ, ਗੁਰੂ ਦੀ ਸਿੱਖਿਆ ਨੂੰ ਮੰਨਿਆ ਅਤੇ ਸ਼ਬਦ ਦੀ ਕਮਾਈ ਕੀਤੀ। ਅਤੇ ਸਤਿਗੁਰੂ ਮਹਾਰਾਜ ਜੀ ਨੇ ਇਹਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਿਓ, ਜਦੋਂ ਮੈਂ ਸੰਸਾਰ ਤੋਂ ਜਾਵਾਂ ਅਤੇ ਤੁਹਾਡੇ ਮੈਨੂੰ ਸਨਮੁਖ ਦਰਸ਼ਨ ਹੋਣੇ ਚਾਹੀਦੇ ਹੈ, ਆਪ ਜੀ ਕਿਰਪਾ ਕਰਿਓ, ਮੇਰਾ ਜਨਮ ਸਫਲਾ ਹੋ ਜਾਏਗਾ। ਅਤੇ ਸਤਸੰਗ ਜੀ ਰਾਏ ਬਲਾਰ ਹੈ ਅਤੇ ਉਸ ਸਮੇਂ ਦਾ ਹਾਕਮ ਹੈ, ਕਹਿੰਦੇ ਇਹਦੀ ਗਿਰਦ ਅਵਸਥਾ ਹੋ ਗਈ। ਇਤਿਹਾਸ ਕਹਿੰਦਾ ਵੀ ਮੰਜੇ ਕੀਤੇ ਹੈ, ਤੁਰ ਨਹੀਂ ਸਕਦਾ, ਅਤੇ ਨੇਤਰ ਵੀ ਜਵਾਬ ਦੇ ਗਈ। ਇਹ ਆਪਣਾ ਜਨਰਾਜ ਕਹਿੰਦੇ ਬੂਹਾ ਖੁੱਲ੍ਹਾ ਰੱਖਦਾ ਹੈ, ਘਰ ਵਾਲੇ ਕਹਿੰਦੇ ਨੇ ਵੀ ਤੇਰੀ ਵਿਰਧ ਅਵਸਥਾ ਹੈ, ਤੂੰ ਦਰਵਾਜ਼ਾ ਬੰਦ ਕਰ ਦੇ। ਦਸੰਬਰ ਦਾ ਕਹਿੰਦੇ ਉਸ ਵੇਲੇ ਮਹੀਨਾ ਸੀ, ਵੀ ਤੈਨੂੰ ਠੰਡ ਲੱਗ ਜਾਏਗੀ। ਉਹ ਕਹਿੰਦਾ ਨਹੀਂ, ਮੈਂ ਆਪਣੇ ਗੁਰੂ ਦੀ ਉਡੀਕ ਕਰ ਰਿਹਾ, ਪੰਥ ਨੇ ਹਾਰੇ ਕੰਮ ਨਹੀਂ, ਦੁੱਧ ਭਰੀ ਲਿਓ ਸਾਸਾ, ਅੰਤਰੀਏ ਵਧਾਉਣ ਦੀ ਗੱਲ ਹੈ ਸਾਸ। ਜਦੋਂ ਕੋਈ ਪੂਰੇ ਗੁਰੂ ਨੂੰ ਦਿਲੋਂ ਯਾਦ ਕਰਦਾ ਹੈ ਫਿਰ ਸਤਿਗੁਰੂ ਮਹਾਰਾਜ ਦੀ ਜਗਾਸੋ ਦੀ ਕਾਮਨਾ ਪੂਰੀ ਕਰਦੇ ਨੇ। ਅਤੇ ਸਾਹਿਬ ਜੀ ਕਹਿੰਦੇ ਫਿਰ ਇਹ ਸੰਬੰਧੀਆਂ ਨੂੰ ਕਹਿਣ ਲੱਗਿਆ ਵੀ ਮੈਨੂੰ ਤਾਂ ਮੇਰੇ ਗੁਰੂ ਦੀ ਉਡੀਕ ਹੈ, ਜ਼ਰੂਰ ਕਿਰਪਾ ਕਰਨਗੇ। ਅਤੇ ਸਤਿਗੁਰੂ ਮਹਾਰਾਜ ਜੀ ਆਏ ਅਤੇ ਆ ਕੇ ਸਤਸੰਗ ਜੀ ਅਤੇ ਇਹਨੇ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਇਹ ਮੇਰੀ ਲੋਚ ਹੈ ਕਿ ਤੁਹਾਡੇ ਜਿਹੜੇ ਮੁਬਾਰਕ ਚਰਨ ਨੇ ਮੇਰੇ ਮਸਤਕ ਨੂੰ ਛੂਹ ਜਾਣ। ਸਤਿਗੁਰੂ ਮਹਾਰਾਜ ਨੇ ਇਹਦੇ ਮਸਤਕ ਨੂੰ ਚਰਨਾਂ ਨੂੰ ਸੁਹਾਇਆ, ਇਹਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੀ, ਆਪਣੀ ਗੋਦ ਵਿੱਚ ਬਿਠਾਇਆ, ਕਿਉਂਕਿ ਇਹਨੇ ਗੁਰੂ ਦਾ ਉਪਦੇਸ਼ ਮੰਨਿਆ, ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ। ਇਸ ਕਰਕੇ ਸਤਸੰਗ ਜੀ ਇਹ ਨਹਾਉਣਾ ਹੈ, ਨਿਤ ਪ੍ਰਤ ਨਹਾਵਣ ਰਾਮ ਸਰ ਕੀਤੇ, ਜਿਹਨੇ ਗੁਰੂ ਦੀ ਸਿੱਖਿਆ ਨੂੰ ਮੰਨ ਲਿਆ ਤੋ ਅੰਤਰੀਵ ਦੇ ਵਿੱਚ ਉਹ ਆਪਣੀ ਆਤਮਾ ਦੇ ਉੱਤੇ ਨਿਵਾਸ ਕਰ ਲੈਂਦਾ, ਪਰਮਾਤਮਾ ਦੇ ਨਾਮ ਦੇ ਨਾਲ ਇੱਕ ਵਿਪ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਇਹ ਜਿਹੜੀ ਹੈ ਜਿਹੜਾ ਤੀਰਥ ਹੈ ਨਾ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪ੍ਰਸ਼ਾਸਨ ਜੀ ਔਖਾ ਬੜਾ, ਜੈਸੇ ਕਿ ਪਹਿਲਾਂ ਬੇਨਤੀ ਕੀਤੀ ਹੈ, ਕਿਉਂਕਿ ਹੋਮੇ ਦੀ ਇਹ ਤਜ ਨਹੀਂ ਹੁੰਦੀ, ਹੋਮੇ ਨਹੀਂ ਛੱਡ ਹੁੰਦੀ, ਕਿਉਂਕਿ ਜਿਹੜੇ ਵਾਰ ਨੇ ਕਰਮ ਕਾਂਡ ਨੇ ਉਹ ਕਰਨੇ ਬੜੇ ਸੌਖੇ ਨੇ। ਬੰਦਾ ਤੀਰਥਾਂ 'ਤੇ ਜਾ ਸਕਦਾ ਹੈ, ਤੀਰਥ ਜਾ ਤਾਂ ਹੋਂ ਹੋਂ ਕਰਦੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ ਕਹਿੰਦਾ ਵੀ ਮੈਂ ਇੰਨੀ ਵਾਰੀ ਉੱਥੇ ਜਾ ਕੇ ਨਹਾ ਕੇ ਆਇਆ, ਮੈਂ 10 ਵਾਰੀ ਜਾ ਕੇ ਆਇਆ, ਇਸ਼ਨਾਨ ਕਰਕੇ ਆਇਆ, ਉਹ ਗਿਣਤੀਆਂ ਕਰਦੇ ਨੇ ਨਾ। ਜਿਹੜੀ ਹੋਮੇ ਉਹ ਫਿਰ ਜੇ ਕੈਮਰੇ ਦੀ ਹੈ, ਉਹ ਗਿਣਤੀ ਕਰਦੇ ਨੇ ਇੰਨੀ ਵਾਰੀ ਇਸ਼ਨਾਨ ਕਰਕੇ ਆਇਆ। ਇਸ ਕਰਕੇ ਤੀਰਥਾਂ 'ਤੇ ਜਾਣਾ ਬੜਾ ਸੌਖਾ ਹੈ, ਦਾਨ ਪੁੰਨ ਕਰਨਾ ਬੜਾ ਸੌਖਾ ਹੈ। ਸੋ ਸਭ ਤੋਂ ਔਖੀ ਗੱਲ ਹੈ ਤੇ ਹੋਮੇ ਤੋਂ ਰਹਿਤ ਹੋ ਕਰਕੇ ਕੋਈ ਕਰਮ ਕਰਨਾ ਸਾਸਨੇ ਜੀ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹੈ ਜਿਹਦੇ ਕਿ ਜੋ ਪਰਮੇਸ਼ਰ ਦੀ ਉਹਦਾ ਕਿਰਪਾ ਹੋ ਜਾ ਕਿਉਂਕਿ ਸਾਧਸੰਗਤ ਜੀ ਇਹੀ ਮਾਇਆ ਦਾ ਭੁਲਿਖ ਹੈ ਕਿ ਕਰਤਾ ਪਰਮਾਤਮਾ ਹੈ ਨਹੀਂ ਕਿਤੇ ਜਾਂ ਨਹੀਂ ਹੈ, ਜਾਂ ਆਪਾਂ ਜੋ ਵੇਖ ਰਹੇ ਹਾਂ ਇਹ ਸੱਚ ਹੈ ਜੋ ਦਿਸਦਾ ਨਹੀਂ ਉਹ ਸੱਚ ਹੈ। ਜਦੋਂ ਤੱਕ ਜਿਹੜੀ ਪਰਮਾਤਮਾ ਨੇ ਕੀਤੀ ਹੋਈ ਕਿਰਤ ਹੈ ਨਾ ਇਹ ਸੱਚੀ ਲੱਗਦੀ ਹੈ ਉਦੋਂ ਤੱਕ ਇਹ ਹੋਮੇ ਕਿਹੜਾ ਨਹੀਂ ਛੱਡਦੀ, ਇਹ ਮਾਇਆ ਨੇ ਭੁਲਿਖਾ ਪਾਇਆ ਹੈ, ਭਰਮ ਪੈਦਾ ਕੀਤਾ ਹੋਇਆ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਤੇ ਸਿੱਖ ਨੂੰ ਇਹ ਗਿਆਨ ਬਖਸ਼ ਕਰਦੇ ਨੇ ਕਿ ਤੂੰ ਕਿਰਤ ਦੇ ਨਾਲ ਨਹੀਂ ਜੁੜਨਾ, ਤੂੰ ਕਰਦੇ ਨਾਲ ਜੁੜਨਾ। ਜਦੋਂ ਕੋਈ ਕਰਦੇ ਨਾਲ ਸਾਧ ਪੈਦਾ ਕਰ ਲੈਂਦਾ ਹੈ ਸਾਧਸੰਗ ਜੀ, ਫਿਰ ਮਹਾਰਾਜ ਕਹਿੰਦੇ ਹਰ ਸਾਲ ਵਸਦਾ ਹੈ ਹੋਮੇ ਬਾਅਦ, ਫਿਰ ਤੇਰੇ ਆਤਮ ਤੀਰ ਤੇ ਤੇਰਾ ਵਾਸਾ ਹੋ ਜਾਏਗਾ। ਸਤਿਗੁਰੂ ਮਹਾਰਾਜ ਜੀ ਉਹ ਕਰਦੇ ਪਰਮਾਤਮਾ ਦੇ ਨਾਲ ਸਿੱਖ ਦੀ ਸਾਧ ਪਾਉਂਦੇ ਨੇ, ਉਹ ਪਰਮਾਤਮਾ ਸਭ ਨੂੰ ਕਰਨ ਵਾਲਾ ਹੈ, ਉਹਦੇ ਨਾਮ ਨਾਲ ਜੁੜਦਾ ਕਿਉਂਕਿ ਸੰਸਾਰ ਰੋਗੀ ਨਾਮ ਦਾਰੂ ਮੈਲ ਲਾ ਕੇ ਸੱਚ ਦੇਣਾ, ਸੱਚ ਤੋਂ ਬਿਨਾਂ ਇਹ ਆਪਣੇ ਅੰਤਹਿਕਰਨ ਨੂੰ ਮਨ ਨੂੰ ਮੈਲ ਲੱਗਦੀ ਹੈ। ਜਦੋਂ ਵੀ ਸਤਿਗੁਰੂ ਮਹਾਰਾਜ ਦੇ ਉਪਦੇਸ਼ ਨਾਲ ਜੁੜ ਜਾਂਦਾ ਹੈ ਫਿਰ ਕਹਿੰਦੇ ਉਹ ਨਿੱਤ ਪ੍ਰਤੀ ਹੀ ਇਹ ਸਰੋਵਰ ਦੇ ਉੱਤੇ ਇਸ਼ਨਾਨ ਕਰਦਾ ਹੈ। ਫਿਰ ਸਤਿਗੁਰੂ ਮਹਾਰਾਜ ਅਗਲੀ ਜਿਹੜੀ ਪੰਕਤੀ ਹੈ ਉਸ ਦੁਆਰਾ ਦੱਸਦੇ ਨੇ ਵੀ ਇਹ ਨਾਮ ਰੂਪੀ ਸਰੋਵਰ ਤੇ ਵਾਸਾ ਕਰਕੇ ਇਹਦੇ ਵਿੱਚੋਂ ਘੁੱਟਾਂ ਵੀ ਭਰਨੀਆਂ ਨੇ, ਇਹਨੂੰ ਛਕਣਾ ਵੀ ਹੈ। ਉਹ ਕਿਵੇਂ ਛਕਣਾ ਹੈ? ਝੋਲ ਮਹਾਰਸ ਹਰ ਅੰਮ੍ਰਿਤ ਪੀਜੈ, ਝੋਲ ਦਾ ਹੱਥ ਸੀ ਝੋਲਣਾ ਪਾ ਉਹਨੂੰ ਪਾਸੇ ਹਟਾਉਣਾ, ਕਿਉਂਕਿ ਸਰੋਵਰਾਂ ਦੇ ਉੱਪਰ ਕਈ ਵਾਰੀ ਜਿਹੜੀ ਅਸਾ ਜੋ ਪਾਈ ਜੀ ਆ ਜਾਂਦੀ ਹੈ ਉੱਪਰ ਇੱਕ ਭੜ ਪੜਦਾ ਜਿਹਾ ਪੈ ਜਾਂਦਾ ਹੈ, ਜਾਲਾ ਪੈ ਜਾਂਦਾ ਹੈ। ਕਹਿੰਦੇ ਜਿਵੇਂ ਉਹ ਸਰੋਵਰ ਤੱਕ ਦਾ ਪਾਣੀ ਉੱਪਰ ਜਾਲਾ ਪੈ ਜਾਂਦਾ ਹੈ, ਉਹ ਜਾਲੇ ਨੂੰ ਪਾਸੇ ਕਰਕੇ ਆਪਣਾ ਜਲ ਪ੍ਰਾਪਤ ਕਰਦੇ ਹਾਂ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਆਪਣੇ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਰਸਨਾ ਹਰਸ ਭੀਜੈ ਅੰਤਰ ਭੀਜੈ ਸਾਸ ਸ਼ਬਦ ਵਿਚਾਰੀ ਅੰਤਰ ਕੂਟਾ ਅੰਮ੍ਰਿਤ ਭਰਿਆ, ਸ਼ਬਦ ਦੇ ਕਾਢ ਕੀ ਹੈ ਪਨਹਾਰੀ, ਅੰਦਰ ਹੀ ਉਹ ਅੰਮ੍ਰਿਤ ਦਾ ਕੁੰਡ ਹੈ ਅੰਮ੍ਰਿਤ ਦਾ ਸਰੋਵਰ ਹੈ। ਪਰ ਕਹਿੰਦੇ ਇਹਦੇ ਜਾਲਾ ਆ ਗਿਆ ਉੱਪਰ, ਉਹ ਜਾਲਾ ਕਿਹੜਾ ਸਾ ਸਮਝੀ? ਉਹ ਹੈ ਵਿਸ਼ੇ ਵਿਕਾਰਾਂ ਦਾ, ਕਾਮ ਕ੍ਰੋਧ ਲੋਭ ਓਹੰਕਾਰ, ਇਹ ਉੱਪਰ ਜਾਲਾ ਪਿਆ ਹੋਇਆ ਸਤਸੰਗ ਜੀ। ਇਹ ਜਾਲੇ ਨੂੰ ਕਿਵੇਂ ਹਟਾਉਣਾ ਇਹ ਆਪਣੇ ਬਸ ਦੀ ਗੱਲ ਨਹੀਂ ਸਤਸੰਗ ਜੀ, ਇਹ ਬੜਾ ਔਖਾ ਕੰਮ ਹੈ, ਇਹ ਤਾਂ ਬੜਾ ਕਿਹੜਾ ਕੰਮ ਹੈ। ਇਹ ਤਾਂ ਭਗਤ ਕਬੀਰ ਜੀ ਨੂੰ ਵੀ ਕਹਿਣਾ ਪਿਆ, ਕਿਉਂ ਗੜ ਲੀਜੈ ਬੰਕਾ ਭਾਈ ਦੋਵਰ ਤੇਵਰ ਖਾਈ, ਕਹਿੰਦੇ ਇਹ ਤਾਂ ਜਿਹੜਾ ਨਾ ਬੜਾ ਔਖਾ ਕੰਮ ਹੈ ਮਨ ਨੂੰ ਕਾਬੂ ਕਰਨਾ, ਕਿਉਂਕਿ ਮਨ ਜਿਹੜਾ ਹੈ ਇਹਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਬੜੇ ਸੌਖੇ ਜਿਹੇ ਪ੍ਰਮਾਣ ਦਿੱਤੇ ਹੈ। ਕਭੂ ਜੀਅੜਾ ਊਗ ਚੜਤ ਹੈ ਕਭੂ ਦਾਇ ਪੈਲੇ, ਲੋਭੀ ਜੀਅਰਾ ਠਹਿਰਦਾ ਰਹਿੰਦਾ ਹੈ ਚਾਰੇ ਕੁੰਡਾ ਭਾਲੇ, ਇੱਕ ਸ਼ਿਨ ਮਾਤਰ ਵੀ ਕਦੇ ਠਹਿਰਦਾ ਨਹੀਂ ਮਨ ਸਾਹਿਬ। ਫਿਰ ਕੀ ਕੀਤਾ ਜਾਵੇ? ਫਿਰ ਕਹਿੰਦੇ ਰੂਪ ਭੁਜਾ ਕਰ ਹਾਂ ਗੁਰੂ ਹੈ ਪਕਾਰਿਆ ਤਿੰਨ ਹੋ ਲਈ ਅਵਾਰੀ, ਕਹਿੰਦੇ ਆਪਣੀਆਂ ਜਿਹੜੇ ਜਿੰਨੇ ਵੀ ਤੂੰ ਜਾਪ ਦਾਪ ਰੂਪੀ ਸਾਧਨ ਕਰਦੇ ਨੇ ਇਹਦੀ ਹੰਗਤਾ ਛੱਡ ਕੇ ਉਹ ਪ੍ਰਵਾਹਾਂ ਖੜੀਆਂ ਕਰਦੇ ਕਿ ਮੇਰਾ ਵਸ ਨਹੀਂ ਚੱਲਦਾ, ਕਿਉਂਕਿ ਮਨ ਵਸ ਆਵੇ ਨਾਨਕ ਜੇ ਪੂਰਨ ਕਿਰਪਾ ਹੋਏ। ਇਹ ਮਨ ਨੇ ਵਸ ਉਦੋਂ ਹੋਣਾ ਜਦੋਂ ਪੂਰੇ ਗੁਰੂ ਦੀ ਕਿਰਪਾ ਹੋਏਗੀ, ਬਿਨਾਂ ਪੂਰੇ ਗੁਰੂ ਦੀ ਕਿਰਪਾ ਤੋਂ ਇਹ ਮਨ ਕਦੇ ਟਿਕੇ ਨਹੀਂ ਸਕਦਾ। ਸੋ ਮਨ ਨੂੰ ਟਿਕਾਉਣ ਵਾਸਤੇ ਹੀ ਆਪਾਂ ਇਹ ਜਿਹੜੇ ਸਾਧਨ ਕਰਦੇ ਹਾਂ, ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ। ਕਹਿੰਦੇ ਇਹਨਾਂ ਤੋਂ ਜਿਹੜਾ ਇੱਕ ਜਾਲਾ ਪਿਆ ਨਾ ਉੱਪਰ, ਇਹ ਜਿਹੜਾ ਅੰਦਰ ਸਰੋਵਰ ਹੈ ਨਾਮ ਦਾ, ਜਿਹੜਾ ਇਹਦੇ ਉੱਪਰ ਮਾਇਆ ਦਾ ਭਰਮ ਦਾ ਇਹ ਜਾਲਾ ਪਿਆ ਹੋਇਆ, ਇਹਨੂੰ ਦੂਰ ਕਰਨਾ ਹੈ ਗੁਰੂ ਸ਼ਬਦ ਦੀ ਵਿਚਾਰ ਨੇ, ਜਿਹੜੇ ਗੁਰੂ ਸ਼ਬਦ ਦੀ ਵਿਚਾਰ ਹੈ ਨਾ, ਸ਼ਬਦ ਦੀ ਵਿਚਾਰ ਇਹਨੇ ਦੂਰ ਕਰਨਾ ਹੈ। ਕਿਉਂਕਿ ਅਸਲ ਵਿੱਚ ਜਿਹੜੀ ਆਪਾਂ ਸੇਵਾ ਕਰਦੇ ਹਾਂ, ਤਨ ਦੇ ਨਾਲ ਸੇਵਾ ਕਰਦੇ ਹਾਂ, ਧਨ ਦੇ ਨਾਲ ਸੇਵਾ ਕਰਦੇ ਹਾਂ, ਅਤੇ ਤੀਸਰੀ ਹੈ ਮਨ ਕਰਕੇ ਸੇਵਾ। ਜਿਹੜੀ ਆਪਾਂ ਤਨ ਨਾਲ ਸਰੀਰ ਨਾਲ ਸੇਵਾ ਕਰਦੇ ਹਾਂ, ਇਹਦਾ ਵੀ ਭਾਵ ਹੈ ਕਿ ਜਿਹੜਾ ਸਿੱਖ ਹੈ, ਜਗਿਆਸੂ ਹੈ, ਪਰਮਾਤਮਾ ਦੇ ਮਿਲਣ ਦੀ ਇੱਛਾ ਰੱਖਣ ਵਾਲਾ ਹੈ, ਵੀ ਉਹਨੂੰ ਜਿਹੜੀ ਅਸਲੀ ਸੇਵਾ ਕਰਨੀ ਆ ਜਾਵੇ, ਅਸਲੀ ਸੇਵਾ। ਕਿਉਂਕਿ ਨਹੀਂ ਤਾਂ ਇਹ ਗੱਲ ਹੋ ਜਾਂਦੀ ਹੈ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਕਤੇ ਨੇ ਛੁੱਟੀ ਨਹਿ ਪਰ ਕਰੀ ਸਭ ਸੇਵਾ। ਸੇਵਾ ਵੀ ਕਰੀ ਜਾਂਦੇ ਹਾਂ, ਨਿੰਦਿਆ ਵੀ ਕਰੀ ਜਾਂਦੇ ਹਾਂ, ਝੂਠ ਵੀ ਬੋਲੀ ਜਾਂਦੇ ਹਾਂ, ਅਤੇ ਲੋਭ ਲਾਲਚ ਵੀ ਕਰੀ ਜਾਂਦੇ ਹਾਂ। ਫਿਰ ਮੈਂ ਕਹਿੰਦੇ ਨੇ ਪਰ ਪਈ ਸਭ ਸੇਵਾ, ਸਾਰੀ ਚੀਜ਼ ਕੀਤੀ ਸੇਵਾ ਕਦੇ ਕਿਸੇ ਕੰਮ ਨਹੀਂ ਹੋ, ਬੇਅਰਥ ਹੈ। ਸਗੋਂ ਹੋਰ ਬਧੇਰੇ ਹੋਮੇ ਪਰ ਲਾਵਣੇ, ਉਹ ਗੱਲ ਹੋ ਜਾਂਦੀ ਹੈ, ਉਹ ਸਗੋਂ ਦੁੱਗਣੀ ਪੈਣ ਲੱਗ ਜਾਂਦੀ ਹੈ। ਸੋ ਤਨ ਦੇ ਨਾਲ ਸੇਵਾ ਕਰਨੀ ਜਿਹੜੀ ਅਸਲੀ ਸੇਵਾ ਹੈ ਉਹ ਸਪੋਚਣ ਵਾਸਤੇ, ਧਨ ਦੇ ਨਾਲ ਸੇਵਾ ਕਰਨੀ ਵੀ ਕਿਸੇ ਗਰੀਬ ਦੀ ਮਦਦ ਕਰਨੀ, ਲੋੜਵੰਦ ਦੀ ਮਦਦ ਕਰਨੀ, ਗੁਰੂ ਘਰ ਆ ਕੇ ਸੰਗਤਾਂ ਨੂੰ ਲੰਗਰ ਛਕਾਉਣਾ, ਜੋ ਗੁਰੂ ਘਰ ਵਿੱਚ ਚੀਜ਼ਾਂ ਦੀ ਲੋੜ ਹੈ ਉਹ ਜਾ ਕੇ ਲਿਆ ਕੇ ਸੇਵਾ ਕਰਨੀ, ਇਹ ਧਨ ਦੀ ਸੇਵਾ। ਇਹ ਦੋ ਜਿਹੜੇ ਦੋ ਸੇਵਾਵਾਂ ਨੇ ਨਾ, ਕਰਨ ਕਰਕੇ ਅਤੇ ਧਨ ਕਰਕੇ, ਜਿਹੜੀ ਤੀਸਰੀ ਸੇਵਾ ਨਾ ਉਹ ਮਨ ਦੀ ਸੇਵਾ ਹੈ ਸਤਸੰਗ ਜੀ। ਜਿਹੜੀਆਂ ਦੋ ਸੇਵਾਵਾਂ ਕਰਦੇ ਹਾਂ ਇਹਨਾਂ ਦਾ ਵੀ ਸਤਸੰਗ ਜੀ ਇਹੀ ਕਿ ਸਾਧਨ ਹਨ ਕਿ ਸਾਨੂੰ ਵੀ ਜਿਹੜੀ ਅਸਲੀ ਸੇਵਾ ਕਰਨੀ ਆ ਜਾਵੇ। ਉਹ ਸੇਵਾ ਹੈ ਜਦੋਂ ਵੀ ਨਿਸਕਾਮ ਹੋ ਕੇ ਤਨ ਦੇ ਨਾਲ ਸੇਵਾ ਕਰਦਾ ਜਾਂ ਧਨ ਨਾਲ ਸੇਵਾ ਕਰਦਾ ਨਾ ਨਿਸਕਾਮ ਹੋ ਕੇ, ਕਿਉਂਕਿ ਸੇਵਾ ਕਰਤ ਹੋਏ ਨੇ ਕਾਮੀ ਕਿਸ ਕੋ ਹੋਰ ਪ੍ਰਾਪਤ ਸੁਆਮੀ। ਫਿਰ ਕੀ ਹੋਏਗਾ? ਫਿਰ ਮਨ ਸ਼ੁੱਧ ਹੋਏਗਾ, ਜਿਹੜਾ ਮਨ ਹੈ ਇਹ ਨਿਰਮਲ ਹੋਏਗਾ। ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਕੀ ਸੇਵਾ, ਸਤਿਗੁਰ ਕੀ ਸੇਵਾ, ਸ਼ਬਦ ਦੀ ਵਿਚਾਰ। ਜਿਹੜੀ ਸ਼ਬਦ ਦੀ ਵਿਚਾਰ ਹੈ, ਸ਼ਬਦ ਕੀ ਹੈ? ਬ੍ਰਹਮ ਹੈ, ਪਰਮੇਸ਼ਰ ਹੈ, ਸਤਿਗੁਰੂ ਦਾ ਸਰੂਪ ਹੈ ਗੁਰਬਾਣੀ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਦਰ ਸਾਰੇ, ਗੁਰਬਾਣੀ ਕਹਿ ਸੇਵ ਜਨ ਮਨ ਹੈ ਪਰ ਤੱਕ ਗੁਰੂ ਨਿਸਤਾਰੇ। ਸੋ ਗੁਰਬਾਣੀ ਜੇ ਪਰਮੇਸ਼ਰ ਦਾ ਸਰੂਪ ਹੈ, ਪਰਮੇਸ਼ਰ ਸਰਵ ਸਰੂਪ ਗੁਰੂ ਦਾ ਰੂਪ ਹੈ। ਸੋ ਹੋਮੇ ਮਾਰੇ ਕਹਿੰਦੇ ਕਰਨੀ ਸਾਰ, ਸਾਰ ਕੀ ਸ੍ਰੇਸ਼ਟ ਕਰਨੀ ਇਹੀ ਹੈ ਜਦੋਂ ਅੰਦਰੋਂ ਹੋਮੇ ਮੁੱਕ ਜਾਏ। ਸਿੱਧਾ ਨੇ ਸਵਾਲ ਕੀਤਾ ਸੀ ਨਾ ਗੁਰੂ ਮਹਾਰਾਜ ਨੂੰ ਵੀ ਇਹ ਜੀਵ ਪੈਦਾ ਕਿੱਥੋਂ ਹੁੰਦਾ ਹੈ, ਕਿੱਥੋਂ ਜੀਵ ਆਉਂਦਾ ਹੈ, ਕਿੱਥੇ ਚਲਾ ਜਾਂਦਾ ਹੈ? ਆਮ ਕਰਕੇ ਆਪਣੇ ਸਵਾਲ ਆਉਂਦਾ ਮਨ ਵਿੱਚ, ਕਿਉਂਕਿ ਜਦੋਂ ਕੋਈ ਸੰਸਾਰ ਤੋਂ ਤੁਰ ਜਾਂਦਾ ਹੈ, ਸੰਸਾਰ ਨੂੰ ਅਲਵਿਦਾ ਕਿਹਾ ਜਾਂਦਾ ਹੈ, ਫਿਰ ਆਪਾਂ ਅਰਦਾਸ ਕਰਦੇ ਹਾਂ, ਸਹਿਜ ਪਾਠ ਸ੍ਰੀ ਅਖੰਡ ਪਾਠ ਸਾਹਿਬ ਕਰਦੇ ਹਾਂ ਨਾ, ਫਿਰ ਜਿਹੜਾ ਅਰਦਾਸੀਆ ਸਿੰਘ ਅਰਦਾਸ ਕਰਦਾ ਸਤਿਗੁਰੂ ਦੀ ਕਿਰਪਾ ਕਰਨੀ, ਵਿਛੜੇ ਪ੍ਰਾਣੀ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਇੱਥੋਂ ਇਹ ਗੱਲ ਸਿੱਧ ਹੋ ਗਈ ਵੀ ਉਹ ਹੁਣ ਮਰਿਆ ਤਾਂ ਨਹੀਂ ਨਾ ਹੈਗਾ। ਜੇ ਉਹ ਮਰਿਆ ਹੁੰਦਾ ਫਿਰ ਆਪਾਂ ਕਿਉਂ ਕਹੀਏ ਵੀ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ? ਉਹਦਾ ਮਤਲਬ ਉਹਦੀ ਹੋਂਦ ਹਾਲੇ ਹੈ। ਗੱਲ ਠੀਕ ਹੈ, ਗੁਰਬਾਣੀ ਜੀ ਗੱਲ ਕਹਿੰਦੀ ਹੈ ਕਿ ਮਰਨ ਹਾਰੇ ਜਿਉਰਾ ਗਾਹੀ, ਜਿਹੜਾ ਜੀਵ ਹੈ ਤਾਂ ਮਰਦਾ ਹੀ ਨਹੀਂ, ਫਿਰ ਮਰਦਾ ਕੀ ਹੈ? ਕਿ ਸਰੀਰ ਮਰਦਾ, ਸਰੀਰ ਵੀ ਨਹੀਂ ਮਰਦਾ ਸਤਸੰਗ ਜੀ। ਇਹ ਤਾਂ ਸਤਿਗੁਰੂ ਮਹਾਰਾਜ ਜੀ ਨੂੰ ਆਪਾਂ ਗੁਰਬਾਣੀ ਨੂੰ ਵਿਚਾਰਾਂਗੇ ਤਾਂ ਮਹਾਰਾਜ ਕਹਿੰਦੇ ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਤ ਯੋਗ ਜੋ ਨਾਲ ਘਰ ਲੀਤਾ ਹੈ ਮੈਂ ਵਾਂ। ਕਬੀਰਾ ਧੂਰ ਸਕੀਲ ਕੈ ਪੁਰੀਆ ਬਾਂਧੀ ਦੇਹ, ਦਿਵਸ ਚਾਰ ਤੋਂ ਵੇਖਣ ਅੰਤ ਖੇ ਲਿਖੇ। ਜਿਹੜੇ ਸਰੀਰ ਹੈ ਇਹ ਤੱਤਾਂ ਤੋਂ ਬਣਿਆ, ਜਿਹੜੇ ਪੰਜ ਤੱਤ ਨੇ ਤੱਤਾਂ ਤੋਂ ਉਹਦੀ ਹੋਂਦ ਦੇ ਸਰੀਰ ਦੀ ਬਣੀ, ਵਿੱਚ ਚੇਤਨ ਸੱਤਾ ਆਈ, ਸਾਹਿਕ ਹੈ ਪਰਮਾਇਆ ਨੇ ਦੇਹ ਵਿੱਚ ਜੀਵ ਆਇਆ ਪਿਆ। ਉਹ ਚੇਤਨ ਸੱਤਾ ਦੇ ਆਸਰੇ ਸਰੀਰ ਵੱਧਦਾ ਵੱਧਦਾ ਵੱਧ ਗਿਆ। ਜਦੋਂ ਵੀ ਮਿਆਦ ਪੂਰੀ ਹੋ ਗਈ, ਜਿਹੜੀ ਜੀਵ ਆਤਮਾ ਸੀ ਇਹਦੋਂ ਅਲੱਗ ਹੋ ਗਈ, ਅਤੇ ਜਿਹੜੀ ਜੇ ਤੱਤ ਸੀ ਤੱਤਾਂ 'ਚ ਮਿਲ ਗਏ, ਇੱਕ ਤਬਦੀਲੀ ਹੋਈ ਹੈ। ਨਾ ਤਾਂ ਸਰੀਰ ਨੇ ਮਰਨਾ, ਸਰੀਰ ਤਾਂ ਤੱਤ ਸੀ, ਤੱਤ ਇੱਥੇ ਰਹਿ ਗਏ ਨੇ, ਜੀਵ ਆਤਮਾ ਦੇ ਵੀ ਨਹੀਂ ਮਰਦੀ ਸਤਸੰਗ ਜੀ। ਫਿਰ ਮਰਦਾ ਕੀ ਹੈ? ਆਪਾਂ ਜੋ ਸਤਿਗੁਰੂ ਮਹਾਰਾਜ ਨੂੰ ਪੁੱਛਾਂਗੇ ਫਿਰ ਮਰਦਾ ਕੀ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਆਪਾਂ ਨੂੰ ਸਮਝਾਉਂਦੇ ਨੇ, ਜਿਨ ਰਜ ਰਜਿਆ ਪੁਰਖ ਵਧਾਤੇ ਨਾਲੇ ਹੋਮੇ ਪਾਈ। ਜਿਹੜੇ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਖੰਡ ਬ੍ਰਹਿਮੰਡ ਸਾਜੇ ਨੇ, ਕਹਿੰਦੇ ਨਾਲੇ ਹੋਮੇ ਪਾਈ, ਉਹਦੇ ਨਾਲ ਜੀਵ ਦੇ ਵਿੱਚ ਕਦੇ ਹੋਮੇ ਪਾ ਦਿੱਤੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਜੰਮਣ ਮਰਨ ਉਸੇ ਹੀ ਵਹਿਰੇ ਉਹ ਆਵੇ ਜਾਈ। ਕਹਿੰਦੇ ਜੰਮਦੀ ਮਰਦੀ ਤਾਂ ਹੋਮੇ, ਹੋਮੇ 'ਚ ਆਇਆ ਹੋਮ 'ਚ ਗਿਆ, ਹੋਮੇ 'ਚ ਜੰਮਿਆ ਹੋਮ 'ਚ ਮੂਆ। ਜਿਹੜੀ ਜਦੋਂ ਤੱਕ ਜੀਵ ਦੇ ਅੰਦਰ ਹੰਗਤ ਹੈ ਨਾ ਹੋਮੇ, ਉਦੋਂ ਤੱਕ ਇਹ ਜੰਮਣਾ ਮਰਨਾ, ਉਦੋਂ ਤੱਕ ਇਹ ਦੁੱਖ ਤਕਲੀਫਾਂ ਹਨ। ਜਦੋਂ ਸੰਗਲਾ ਦੀਪ ਦਾ ਸਤਸੰਗ ਜੀ ਰਾਜਾ ਸ਼ਿਵਨਾਥ, ਅਤੇ ਇਹਨੇ ਬੜੇ ਵਿਚਾਰ ਕੀਤੇ, ਕਿਉਂਕਿ ਇਹਦੇ ਘਰ ਰਾਜ ਨਹੀਂ ਸੀ, ਅਤੇ ਇਹਨੇ ਦੱਸਿਆ ਸੀ ਕਿਉਂਕਿ ਭਾਈ ਮਨਸੁਖ ਗੁਰੂ ਦਾ ਸਿੱਖ ਇਹਨੂੰ ਮਿਲਿਆ ਸੀ, ਅਤੇ ਬੜਾ ਹੀ ਆਨੰਦਿਤ ਹੋਇਆ। ਸ਼ਿਵਨਾਥ ਨੇ ਬੇਨਤੀ ਕੀਤੀ ਕਿ ਸਿੱਖਾ ਕਿਰਪਾ ਕਰਕੇ ਮੈਨੂੰ ਵੀ ਗੁਰੂ ਦਾ ਮਿਲਾਪ ਹੋ ਜਾਏਗਾ। ਉਹ ਕਹਿਣ ਲੱਗਾ ਹਾਂ, ਉਹ ਕਹਿੰਦਾ ਮੈਂ ਚੱਲ ਕੇ ਮਿਲ ਸਕਦਾ, ਕਹਿੰਦਾ ਮਿਲ ਤਾਂ ਸਕਦਾ ਹੈ, ਪਰ ਮੇਰਾ ਸਤਿਗੁਰੂ ਤੈਨੂੰ ਇਸ ਤਰ੍ਹਾਂ ਨਹੀਂ ਲੱਭਣਾ, ਕਿਉਂਕਿ ਉਹ ਚੜ੍ਹਿਆ ਸੁੱਧ ਨੂੰ ਧਰਤ ਲੁਕਾਏ ਸਤਿਗੁਰੂ ਮਹਾਰਾਜ ਸਾਰੇ ਸੰਸਾਰ ਨੂੰ ਉਤਾਰ ਰਹੇ ਨੇ, ਤੈਨੂੰ ਇਸ ਤਰ੍ਹਾਂ ਹੀ ਲੱਭਣਾ ਉਹਨਾਂ ਨੇ। ਹਾਂ ਤੂੰ ਜੇ ਦਿਲੋਂ ਯਾਦ ਕਰੇ, ਦਿਲੋਂ ਅਰਦਾਸ ਕਰੇ, ਤੈਨੂੰ ਇੱਥੇ ਆ ਕੇ ਮਿਲ ਜਾਣਗੇ, ਤੈਨੂੰ ਨਿਹਾਲ ਕਰ ਦੇਣਗੇ। ਅਤੇ ਸ਼ਿਵਰਾਜ ਨੇ ਸਤਿਗੁਰੂ ਮਹਾਰਾਜ ਦੀ ਯਾਦ ਦੇ ਵਿੱਚ ਦਿਨ ਰਾਤ ਤੱਕ ਕੀਤਾ ਹੋਇਆ, ਉਹ ਸਮਾਂ ਆਇਆ ਅਤੇ ਸਤਿਗੁਰੂ ਮਹਾਰਾਜ ਜੀ ਸਿੱਖ ਰਾਮ ਕੋਲ ਜਾਂਦੇ ਨੇ, ਦਰਸ਼ਨ ਕਰਕੇ ਨਿਹਾਲ ਹੋਇਆ, ਆ ਕੇ ਥਾਲੀ ਦੇ ਵਿੱਚ ਥਾਲ ਦੇ ਵਿੱਚ ਹੀਰੇ ਜਵਾਹਰਾਤ ਬੜੀਆਂ ਕੀਮਤੀ ਵਸਤੂਆਂ ਕੇ ਭੇਟਾ ਕੀਤੀਆਂ। ਸਤਿਗੁਰੂ ਮਹਾਰਾਜ ਜੀ ਕਿਵੇਂ ਅੰਤਰੀਵ ਇਸ਼ਨਾਨ ਕਰਾਉਂਦੇ ਨੇ, ਕਿਵੇਂ ਜਿਹੜਾ ਅੰਤਰੀਵ ਸਰੋਵਰ ਹੈ ਉਹਦੇ ਸਿੱਖ ਦਾ ਵਾਸਾ ਕਰਵਾ ਦਿੰਦੇ ਨੇ। ਜਦੋਂ ਇਹ ਕੀਮਤੀ ਭੇਟਾਵਾਂ ਲੈ ਕੇ ਆਇਆ ਰਾਜਾ ਸਿੰਘ ਨਾਲ, ਤੇ ਸਤਿਗੁਰੂ ਮਹਾਰਾਜ ਕਹਿੰਦੇ ਸਿੰਘ ਨਾਲ ਕਹਿੰਦੇ ਮੈਨੂੰ ਉਹ ਵਸਤੂ ਭੇਟਾ ਕਰੀ ਜੇ ਤੇਰੀ ਆਪਣੀ ਹੋਵੇ। ਥੋੜ੍ਹਾ ਜਿਹਾ ਮਨ ਵਿੱਚ ਧੱਕਾ ਲੱਗਿਆ ਕਿ ਜਿਹੜੀਆਂ ਮੈਂ ਵਸਤੂ ਲੈ ਕੇ ਆਇਆ, ਹੀਰੇ ਲੈ ਕੇ ਆਇਆ, ਹੋਰ ਕੀਮਤੀ ਵਸਤੂਆਂ ਲੈ ਕੇ ਆਇਆ, ਇਹ ਮੇਰੀਆਂ ਨਹੀਂ ਹਨ? ਸਤਿਗੁਰੂ ਮਹਾਰਾਜ ਕਹਿੰਦੇ ਤੇਰੀਆਂ ਨਹੀਂ ਹਨ। ਫਿਰ ਕਿੱਥੋਂ ਮਿਲੀਆਂ ਨੇ? ਕਹਿਣ ਲੱਗਿਆ ਕਿ ਧਰਤੀ ਤੋਂ ਮਿਲੀਆਂ ਨੇ। ਜਿਹੜੇ ਹੀਰੇ ਨੇ ਜੋ ਵੀ ਵਸਤੂਆਂ ਨੇ ਧਰਤੀ ਤੋਂ ਪੈਦਾ ਹੁੰਦੀਆਂ ਨੇ, ਮੇਰੇ ਬਾਅਦ ਤੇਰੀਆਂ ਕਿਵੇਂ ਹੋ ਗਈਆਂ? ਫਿਰ ਤੇ ਮੁਕਦੀ ਗੱਲ ਇਹ ਨੇ ਆਪਣਾ ਰਾਜ ਕਹਿੰਦਾ ਮੈਂ ਆਪਣਾ ਰਾਜ ਅਰਪਣ ਕਰ ਦਿੰਦਾ। ਮਹਾਰਾਜ ਕਹਿੰਦੇ ਇਹ ਵੀ ਤੇਰਾ ਨਹੀਂ ਹੈ। ਜਿਹੜੇ ਰਾਜੇ ਨੇ ਇੱਥੇ ਕਿੰਨੇ ਹੋ ਕੇ ਚਲੇ ਗਏ, ਇੱਥੋਂ ਗਿਣਤੀ ਨਹੀਂ ਕਰੀ ਜਾ ਸਕਦੀ ਵੀ ਇੱਥੋਂ ਕਿੱਡੇ ਕਿੱਡੇ ਰਾਜੇ ਹੋ ਕੇ ਚਲੇ ਗਏ ਹੈ। ਫਿਰ ਮੁਕਦੀ ਗੱਲ ਸਾਹਿਬ ਜੀ ਕਹਿੰਦਾ ਜਿਹੜਾ ਸਰੀਰ ਹੈ ਮੈਂ ਇਹ ਤੁਹਾਨੂੰ ਅਰਪਣ ਕਰਦਾ। ਸਤਿਗੁਰੂ ਜੀ ਕਹਿਣ ਲੱਗੇ ਕਹਿੰਦੇ ਜਿਹੜਾ ਸਰੀਰ ਹੈ ਇਹ ਵੀ ਤੇਰਾ ਨਹੀਂ ਹੈ। ਜਿਹੜਾ ਸਰੀਰ ਹੈ ਇਹ ਵੀ ਪੰਜਾਂ ਤੱਤਾਂ ਦਾ ਬਣੇ, ਇਹ ਵੀ ਤੇਰਾ ਨਹੀਂ। ਅਤੇ ਅਖੀਰ ਨੂੰ ਚੱਲਦਾ ਚੱਲਦਾ ਇਹਦੀ ਜਿਹੜੀ ਵਿਅਕਤੀ ਹੈ ਜਦੋਂ ਅੰਤਰੀਵ ਨੂੰ ਹੋਈ ਨਾ, ਇਹ ਆਪਣੇ ਮਨ ਤੱਕ ਚਲਾ ਗਿਆ। ਕਹਿਣ ਲੱਗਾ ਜੀ ਜਿਹੜਾ ਮੇਰਾ ਮਨ ਹੈ ਮੈਂ ਤੁਹਾਨੂੰ ਭੇਟਾ ਕਰਦਾ। ਅਤੇ ਮਹਾਰਾਜ ਕਹਿੰਦੇ ਜਿਹੜਾ ਮਨ ਹੈ ਨਾ ਇਹਦੇ ਵੀ ਦੋ ਰੂਪ ਨੇ। ਇੱਕ ਤਾਂ ਉਹ ਰੂਪ ਹੈ ਇਹ ਮਨ ਕਰਮਾਂ, ਇਹ ਮਨ ਧਰਮਾਂ, ਇਹ ਪੰਜ ਤੱਤ ਤੇ ਜਨਮਾਂ। ਜਿਹੜੇ ਪੰਜ ਤੱਤ ਨੇ ਜਿਹੜੀਆਂ ਇਹਦੇ ਸਤੋਮਈ ਅੰਸ਼ ਹੈ, ਸਤੋਮਈ ਅੰਸ਼ ਤੋਂ ਇਹ ਮਨ ਬਣਦਾ ਹੈ। ਉਹ ਸਤੋਮਈ ਜਿਹੜੇ ਅੰਸ਼ ਹੈ ਸ਼ੁੱਧ ਸਤੋਮਈ ਅੰਸ਼, ਕਿਉਂਕਿ ਤਿੰਨ ਗੁਣ ਨੇ ਰਜੋ ਗੁਣ, ਤਮੋ ਗੁਣ, ਸਤੋ ਗੁਣ। ਜਿਹੜੀ ਸ਼ੁੱਧ ਸਤੋ ਗੁਣ ਹੈ ਨਾ ਉਸ ਵੀ ਸ਼ੀਸ਼ਾ ਹੈ ਸਾਹ ਸਿੰਘ ਜੀ। ਜਿਹੜਾ ਸ਼ੀਸ਼ਾ ਹੈ ਤਾਂ ਇੱਕ ਧਾਤ ਹੀ ਹੈ ਨਾ, ਪਰ ਜਿਹੜੇ ਸ਼ੀਸ਼ਾ ਬਣਾਉਂਦੇ ਨੇ ਇਹਨੂੰ ਅੱਗ ਵਿੱਚ ਤਾ ਕਰਕੇ ਇਹਨੂੰ ਅੱਗ ਦੇ ਵਿੱਚ ਇਹਨਾਂ ਸੇਕ ਲੈਂਦੇ ਹੈ, ਇਹਨੂੰ ਸ਼ੁੱਧ ਕਰ ਲੈਂਦੇ ਹੈ, ਫਿਰ ਉਸੇ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਵਿਖਦਾ। ਇਸੇ ਤਰ੍ਹਾਂ ਜਿਹੜੀ ਮਾਇਆ ਦੀ ਸ਼ੁੱਧ ਸਤੋਮਈ ਅੰਸ਼ ਹੈ ਨਾ, ਉਸ ਦੇ ਵਿੱਚੋਂ ਪੰਜੇ ਤੱਤਾਂ ਦੇ ਦੁਆਰਾ ਇਹ ਮਨ ਦੀ ਹੋਂਦ ਬਣੀ ਹੈ ਗੁਰਬਾਣੀ ਨੇ। ਇੱਕ ਤਾਂ ਇਹ ਰੂਪ ਹੈ, ਪਰ ਇਹ ਆਪਣਾ ਵਾਸਤਵ ਸਰੂਪ ਨਹੀਂ। ਜਿਹੜੇ ਇਸ ਮਨ ਦੇ ਵਿੱਚ ਜਿਹੜਾ ਚੇਤਨ ਦਾ ਆਸ ਹੈ, ਜਿਹੜਾ ਚੇਤਨ ਦਾ ਆਭਾਸ ਬਹਿ ਰਿਹਾ ਹੈ, ਜੋ ਚੇਤਨ ਦਾ ਪ੍ਰਤੀਬਿੰਬ ਹੈ, ਜਿਹਦਾ ਆਸਰਾ ਹੈ, ਉਹਨੂੰ ਮਹਾਰਾਜ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਹੜੀ ਅੰਦਰ ਜੋਤ ਹੈ ਨਾ, ਸਭ ਹੈ ਜੋਤ, ਜੋਤ ਹੈ ਸੋਏ, ਜਿਸ ਦਾ ਚਾਨਣ ਸਭ ਹੈ ਚਾਨਣ ਹੋਵੇ। ਜਿਹਦਾ ਸਾਰੇ ਵਿੱਚ ਚਾਨਣ ਦੇ ਰਿਹਾ, ਪ੍ਰਕਾਸ਼ ਕਰ ਰਿਹਾ, ਉਹ ਆਪਣਾ ਸਰੂਪ ਹੈ। ਸੋ ਰਾਜੇ ਸਿੰਘ ਰਾਮ ਨੂੰ ਇਹ ਗਿਆਨ ਹੋ ਗਿਆ ਵੀ ਨਾ ਤਾਂ ਮੇਰਾ ਰਾਜ ਹੈ, ਨਾ ਮਾਇਆ ਹੈ, ਨਾ ਸੰਬੰਧੀ, ਨਾ ਮੇਰਾ ਸਰੀਰ ਹੈ। ਜਿਹੜਾ ਮੇਰਾ ਆਪਣਾ ਹੈ, ਇਹ ਸਤਿਗੁਰੂ ਮਹਾਰਾਜ ਜੀ ਕਹਿੰਦੇ ਆਪਨ ਤਨ ਨਹੀਂ ਕਾਕੋ ਬਰਬਾ, ਰਾਜ ਮਿਲਕ ਨਹੀਂ ਆਪਨ ਦਰਬਾ, ਆਪਨ ਨਾਮ ਸਤਿਗੁਰ ਤੇ ਪਾਇਓ। ਫਿਰ ਕਹਿੰਦੇ ਆਪਨ ਨਹੀਂ ਤੇਰਾ ਕੁਝ ਹੈ ਹੀ ਨਹੀਂ, ਕਾਕੋ ਲਪਟਾਇਓ, ਆਪਨ ਨਾਮ ਸਤਿਗੁਰ ਤੇ ਪਾਇਓ। ਜਿਹੜਾ ਆਪਣਾ ਕੀ ਹੈ, ਜਿਹੜੀ ਚੇਤਨ ਦੀ ਅੰਸ ਹੈ ਨਾ, ਕਹੋ ਕਲੀਰ ਇਹ ਰਾਮ ਕੀ ਅੰਸ। ਜਿਹੜਾ ਆਪਣਾ ਸਰੂਪ ਹੈ ਨਾ, ਸ਼ੁੱਧ ਸਰੂਪ ਹੈ, ਉਹ ਆਪਣਾ ਆਪਾ ਹੈ। ਭਾਵ ਕੀ ਤੇ ਸਤਿਗੁਰੂ ਨੂੰ ਆਪਣਾ ਆਪਾ ਅਰਪਣ ਕਰਦੇ ਨੇ। ਇਸੇ ਗੱਲ ਨੂੰ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦ ਦਾ ਆਪ ਸਵਾਰ ਹੈ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਸਭ ਜਗ ਤੇਰਾ ਹੋਏ। ਤੇ ਬਾਬਾ ਫਰੀਦ ਜੀ ਨੇ ਪੁੱਛਿਆ ਸੰਸਾਰ ਨੂੰ, ਗੁਰੂ ਨੂੰ ਪੁੱਛਿਆ, ਪਰਮੇਸ਼ਰ ਨੂੰ ਪੁੱਛਿਆ, ਹੈ ਪਰਮੇਸ਼ਰ ਖੁਦਾ ਕਿਰਪਾ ਕਰ ਕਿ ਸੰਸਾਰ ਦੀ ਹਾਲਤ ਬੜੀ ਖਰਾਬ ਹੈ, ਮੈਨੂੰ ਵੀ ਸੇਵਾ ਦੇ, ਮੈਂ ਸੇਵਾ ਕਰਾਂ ਤੇ ਸੰਸਾਰ ਨੂੰ ਕੁਝ ਇਹਦਾ ਸੁਧਾਰ ਹੋ ਸਕੇ। ਤੇ ਕਹਿੰਦੇ ਫਿਰ ਆਕਾਸ਼ਬਾਣੀ ਹੋਈ, ਕਹਿੰਦਾ ਪਹਿਲੇ ਆਪਣੇ ਆਪ ਨੂੰ ਸਵਾਰ ਲੈ, ਜਿੱਦਾਂ ਆਪ ਸਵਾਰ ਹੈ ਮੈਂ ਮਿਲਿਆ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਇਆ ਸਭ ਦਿਨ ਤੇਰਾ, ਪਹਿਲਾਂ ਆਪਣੇ ਆਪ ਹੀ ਨੂੰ ਸਵਾਰ ਲੈ। ਸੋ ਰਾਜੇ ਸਿੰਘ ਰਾਮ ਨੂੰ ਸਤਿਗੁਰੂ ਮਹਾਰਾਜ ਜੀ ਨੇ ਗਿਆਨ ਬਖਸ਼ਿਆ, ਉਹਦਾ ਆਪਣਾ ਆਪਾ ਸਵਾਰਿਆ ਗਿਆ, ਉਹਨੂੰ ਆਪਣੇ ਅੰਦਰੋਂ ਹੀ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੋ ਗਏ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਦਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹੋਮੇ ਪਾਈ ਜੰਮਣ ਮਰਨ ਉਸ ਹੀ ਉਪਹਿਰੇ ਉਹ ਆਵੇ ਜਾਏ। ਜਿਹੜੀ ਹੋਮੇ ਇਹ ਜੰਮਦੀ ਹੈ, ਇਹ ਮਰਦੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਝੋਲ ਮਹਾਰਸ ਹਰ ਅੰਮ੍ਰਿਤ ਪੀਂਦੇ, ਕਹਿੰਦੇ ਜਿਹੜੀ ਇਹ ਹੋਮੇ ਦੀ ਨਾ ਦਰਕਾਈ ਹੈ, ਭਰਮ ਹੈ, ਜਿਹੜਾ ਜਾਲਾ ਪਿਆ ਹੋਇਆ, ਕਹਿੰਦੇ ਪਹਿਲਾਂ ਪਾਛੇ ਕਰ ਦੇ, ਇਹਨੂੰ ਹਟਾ ਦੇ, ਝੋਲ ਕੇ ਪਿੱਛੇ ਕਰ ਦੇ, ਇਹਨੂੰ ਹਟਾਉਣਾ ਕਰ। ਫਿਰ ਤੈਨੂੰ ਹਰ ਰਸ ਅੰਮ੍ਰਿਤ ਪੀਜਾ, ਫਿਰ ਜਿਹੜਾ ਪਰਮਾਤਮਾ ਦਾ ਅੰਮ੍ਰਿਤ ਨਾਮ ਹੈ ਉਹ ਹੀ ਤੈਨੂੰ ਪ੍ਰਾਪਤੀ ਹੋਵੇਗੀ। ਫਿਰ ਅੰਦਰੋਂ ਹੀ ਤੇ ਉਹਨੂੰ ਪ੍ਰਾਪਤ ਕਰ ਰਹੇ ਜਾਣ। ਇਸ ਕਰਕੇ ਜਿਹੜਾ ਪੂਰਾ ਗੁਰੂ ਹੈ, ਕਿਉਂਕਿ ਰਾਮਦਾਸ ਸਿੰਘ ਜੀ ਹੋਮੇ ਦਾ ਰੋਗ ਹੈ ਨਾ, ਇਹਨੂੰ ਦੀਰਘ ਆਖਿਆ, ਹੋਮੇ ਦੀਰਘ ਰੋਗ ਹੈ, ਦੀਰਘ ਇਹ ਬਹੁਤ ਵੱਡਾ ਰੋਗ ਹੈ। ਦਾਰੂ ਵੀ ਇਸ ਮਾਹੇ, ਪਰ ਇਹਦੇ ਵਿੱਚ ਦਾਰੂ ਵਿੱਚ ਛਪੀ ਹੋਈ ਹੈ ਰਸਾ ਸਿੰਘ ਜੀ, ਦਾਰੂ ਕੀ ਦਵਾਈ ਹੈ ਕਿ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਵਾਏ। ਇਹ ਦਾਰੂ ਦਾ ਦਵਾਈ ਹੈ ਜੋ ਕਿਰਪਾ ਕਰਦੇ ਨੇ ਨਾ, ਜੇ ਸਿੱਖ ਗੁਰੂ ਸ਼ਬਦ ਦੀ ਕਮਾਈ ਕਰੇ, ਸਵਾਦ ਸਵਾਦ ਦਾ ਸਿਮਰਨ ਕਰੇ, ਬੰਦਗੀ ਕਰੇ, ਕਿਉਂਕਿ ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਰੀਠ, ਵਿਛੜਿਆ ਮੇਲੇ ਕਿਉਂ ਦਰਗਹਿ ਕਾਲਾ ਸੀਠ, ਪਰ ਨਾਮੋ ਮਨ ਦੜਾਇਣ ਦਾ ਕੱਟੇ ਹੋਮੇ ਰੋਗ। ਜਿਹੜਾ ਹੋਮੇ ਦਾ ਰੋਗ ਹੈ, ਪਰਮੇਸ਼ਰ ਦੇ ਨਾਮ ਨੇ ਕੱਟਣਾ। ਸੋ ਇਹ ਹੋਮੇ ਦੇ ਰੋਗ ਨੂੰ ਕੱਟਣ ਵਾਲੀ ਸ਼ਕਤੀ ਗੁਰੂ ਦੇ ਸ਼ਬਦ ਦੇ ਵਿੱਚ ਹੈ। ਇਸ ਕਰਕੇ ਜਿਹੜਾ ਇੱਕ ਸ਼ੁੱਧ ਮੈਂ ਐਸਾ ਸੰਗੀ, ਇੱਕ ਸ਼ੁੱਧ ਮੈਂ ਮਿਲੀ ਹੈ, ਇੱਕ ਐਸਾ ਸੰਗੀ ਮਲੀਨ ਮੈਂ, ਜਿਹੜੀ ਹਰ ਵਕਤ ਮੈਂ ਲੈ ਕਰਨੀ ਹੈ ਨਾ, ਉਸ ਮੈਂ ਤੋਂ ਆਪਾਂ ਨੂੰ ਗੁਰੂ ਨੇ ਹਟਾਇਆ। ਉਹ ਜਿਹੜੀ ਮੈਂ ਨੇ ਵੀ ਮੈਂ ਆਹ ਕੀਤਾ, ਮੈਂ ਆਹ ਕੀਤਾ, ਉਸ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਜਬਲਗ ਨੇਰੀ ਜਿਹੜੀ ਕਰੈ ਤਬ ਲਾਜ ਇੱਕ ਨਸ ਕਰੇ। ਜਦੋਂ ਤਾਂ ਕਹਿੰਦੇ ਨੇ ਮੈਂ ਉਹ ਕੀਤਾ, ਮੈਂ ਆਹ ਕੀਤਾ, ਅਤੇ ਸਤਿਗੁਰੂ ਪਾਤਸ਼ਾਹ ਬਾਰੇ ਕੁਝ ਮਰਜ਼ੀ ਕਰ ਲਈ, ਤੇਰਾ ਕੋਈ ਵੀ ਕੰਮ ਕਿਸੇ ਲੇਖੇ 'ਚ ਨਹੀਂ ਪੈਣਾ। ਉਹ ਤਾਂ ਫਿਰ ਉਹ ਗੱਲ ਹੋ ਜਾਏਗੀ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗਮਾਨ, ਨਾਲ ਕਰੇ ਬਰਜਤ ਦੇ ਜੋ ਕੁਚਰੇ ਇਸ਼ਨਾਨ। ਜਿਵੇਂ ਹਾਥੀ ਨੂੰ ਇਸ਼ਨਾਨ ਕਰਾ ਦੇਈਏ ਤਾਂ ਉਹ ਦੁਗਣੀ ਪਰ ਆਪਣੇ ਧੂੜ ਮਿੱਟੀ ਪਾ ਲੈਂਦਾ ਹੈ, ਜੇ ਅਗਰ ਹੋਮੇ ਆ ਗਈ ਫਿਰ ਇਹ ਹਾਲਤ ਹੋ ਜਾਣੀ ਹੈ। ਇਸ ਕਰਕੇ ਕਹਿੰਦੇ ਭਾਈ, ਇੱਕ ਤਾਂ ਇਹ ਜਿਹੜੀ ਹੋਮੇ ਦੀ ਮੈਂ ਇਹ ਤੋਂ ਬਚਣਾ ਹੈ, ਦੂਸਰੀ ਸ਼ੁੱਧ ਮੈਂ ਹੈ, ਕਿਉਂਕਿ ਬਾਹਰ ਮੈਂ ਕੋਈ ਵੀ ਆਪਾਂ ਦੁਨਿਆਵੀ ਕੰਮ ਕਾਰ ਕਰਦੇ ਹਾਂ ਉੱਥੇ ਮੈਂ ਤਾਂ ਵਰਤਣਾ ਪੈਂਦਾ ਵੀ ਆਹ ਕੰਮ ਕੀਤਾ, ਪਰ ਅੰਦਰੋਂ ਇਹ ਭਾਵਨਾ ਰੱਖਣੀ ਹੈ ਵੀ ਨਾਮ ਸਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ, ਜੋ ਸਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ, ਕਿ ਤੂੰ ਕਰਦਾ ਤੂੰ ਹੋਆ ਮੁਝ ਮੇਰਾ ਨਾ ਹੋ, ਜਬ ਆਪਾ ਪਰਦਾ ਮਿਟ ਗਿਆ ਜਦ ਦੇਖੋ ਤਤ ਤੂੰ। ਇਸ ਦਾ ਇਸ਼ਨਾਨ ਕਰਨਾ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲਿਖਵਾ ਰਹੇ ਸੀ, ਅਤੇ ਲਾਹੌਰ ਦੇ ਰਹਿਣ ਵਾਲੇ ਅਤੇ ਪੀਲੂ ਕਾਨਾ ਸੱਜੂ ਇਤਿਹਾਸਕ ਹੁਸੈਨ ਅਤੇ ਸਾਹ ਸੈਨ ਵਰਗੇ, ਅਤੇ ਇਹ ਵੀ ਕੋਈ ਰਚਨਾ ਰੱਖ ਲੈਂਦੇ ਸੀ। ਇਹਨਾਂ ਦੇ ਮਨ 'ਚ ਖਿਆਲ ਆਇਆ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਵੇਲੇ ਅਤੇ ਗੁਰੂ ਸਾਹਿਬਾਨਾਂ ਦੀਆਂ ਅਤੇ ਭਗਤਾਂ ਜਿਹੜੀ ਬਾਣੀ ਹੈ ਉਹਨੂੰ ਇਕੱਤਰ ਕਰਕੇ ਇੱਕ ਬੀੜ ਤਿਆਰ ਕਰਵਾ ਰਹੇ ਨੇ। ਇਹਨਾਂ ਦੇ ਮਨ 'ਚ ਖਿਆਲ ਆਇਆ ਵੀ ਅਸੀਂ ਵੀ ਚੱਲ ਕੇ ਜਾਈਏ, ਵੀ ਸਾਡੀ ਜਿਹੜੀ ਅਸੀਂ ਜਿਹੜੀ ਬਾਣੀ ਉਚਾਰਦੇ ਹਾਂ ਇਹ ਵੀ ਜੇ ਕਿਤੇ ਉਸ ਗ੍ਰੰਥ ਵਿੱਚ ਕਿਤੇ ਦਰਜ ਹੋ ਜਾਵੇ ਤਾਂ ਸਾਡੇ ਲਈ ਬੜੀ ਮਿਹਨਤ ਹੋਏਗੀ। ਚੱਲ ਕਰਕੇ ਆਏ, ਆ ਕੇ ਬੇਨਤੀ ਕੀਤੀ, ਕਹਿਣ ਲੱਗੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਰਪਾ ਕਰੋ ਗੁਰੂ ਜੀ, ਜਿਹੜੇ ਅਸੀਂ ਇਹ ਸ਼ਬਦ ਲਿਖੇ ਨੇ ਤੁਸੀਂ ਇਹ ਵੀ ਗੁਰਬਾਣੀ ਵਿੱਚ ਲਿਖਾ ਦਿਓ, ਤੁਹਾਡੀ ਬੜੀ ਮਿਹਰਬਾਨੀ ਹੋਏਗੀ। ਮਹਾਰਾਜ ਨੂੰ ਸੁਣਾਓ, ਜਦੋਂ ਉਹਨੇ ਵਿਚਾਰ ਕੀਤਾ ਕਾਹਦਾ, ਕਹਿਣ ਲੱਗਿਆ ਮੈਂ ਉਹੀ ਰੇ ਜਿਹਨੇ ਸਾਰੀ ਦੁਨੀਆ ਮੋਹੀ ਰੇ, ਕਹਿੰਦੇ ਮੈਂ ਉਹੀ ਰੱਬ ਹਾਂ ਜਿਹਨੇ ਸਾਰੀ ਦੁਨੀਆ ਨੂੰ ਮੋਹਿਆ ਹੋਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਕਹਿਣ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਭਾਈ ਤੁਹਾਡੇ ਜਿਹੜੇ ਸ਼ਬਦ ਨੇ ਇਹ ਗੁਰਬਾਣੀ ਵਿੱਚ ਨਹੀਂ ਲਿਖੇ ਜਾ ਸਕਦੇ। ਉਹ ਕਹਿਣ ਲੱਗੇ ਕਿਉਂ ਨਹੀਂ ਲਿਖੇ ਜਾ ਸਕਦੇ, ਜਦੋਂ ਤੁਸੀਂ ਭਗਤ ਕਬੀਰ ਜੀ ਦੀ ਗੁਰਬਾਣੀ ਲਿਖ ਰਹੇ ਹੋ ਤੇ ਸਾਡੀ ਕਿਉਂ ਲਿਖ ਸਕਦੇ? ਤੇ ਮਹਾਰਾਜ ਕਹਿੰਦੇ ਬਹੁਤ ਵੱਡਾ ਫਰਕ ਹੈ। ਕੀ ਫਰਕ ਹੈ? ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਤੁਸੀਂ ਤਾਂ ਰੱਬ ਦੇ ਕਬਜ਼ਾ ਕਰਦੇ ਹੋ, ਤੁਸੀਂ ਕਹਿ ਰਹੇ ਹੋ ਮੈਂ ਉਹ ਨਹੀਂ ਰੇ ਜੇ ਸਗਲੀ ਦੁਨੀਆ ਉਹੀ ਰੇ, ਕਹਿੰਦੇ ਤੁਸੀਂ ਤਾਂ ਰੱਬ ਦੇ ਨਹੀਂ ਕਬਜ਼ਾ ਕਰਕੇ ਬੈਠੇ ਹੋ। ਤੇ ਭਗਤ ਕਬੀਰ ਜੀ ਕਹਿ ਰਿਹਾ ਕਬੀਰ ਤੂੰ ਕਰਤਾ ਤੂੰ ਹੋਵਾ ਮੁਝਵੇਂ ਰਵਾ ਨਾ ਹੋਂ, ਜਦ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ। ਉਹ ਤਾਂ ਕਹਿ ਰਹੇ ਪਰਮੇਸ਼ਰ ਤੂੰ ਹੀ ਹੈ ਸਭ ਕੁਝ, ਮੈਂ ਕੁਝ ਹੈ ਹੀ ਨਹੀਂ, ਵੀਰ ਮੇਰਾ ਕੁਝ ਮੈਂ ਕਿਸੇ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਕੁਝ ਕੋਈ ਸੌ ਕੁਛ ਕਰਨ ਲੱਗ ਗਿਆ, ਮੇਰਾ ਹੈ ਤਾਂ ਗੱਲ ਅਸਲੀਅਤ ਹੈ ਨਾ, ਆਪਣੇ ਕੋਲ ਕੁਝ ਆਪਣਾ ਹੈ ਸੀ ਅਤੇ ਨਾ ਹੋਵੇਗਾ ਨਾ ਹੋਣਾ ਹੈ, ਸਿਰਫ ਇਹ ਆਪਣੇ ਪਿਛਲੇ ਕੀਤੇ ਕਰਮਾਂ ਅਨੁਸਾਰ ਆਪਣੀ ਪ੍ਰਗਤ ਅਨੁਸਾਰ ਆਪਾਂ ਨੂੰ ਵਸਤੂਆਂ ਮਿਲੀਆਂ ਹੋਈਆਂ ਨੇ, ਨਾ ਆਪਾਂ ਨਾਲ ਲੈ ਕੇ ਆਇਆ ਨਾ ਲੈ ਕੇ ਜਾਣੀਆਂ ਨੇ। ਅਤੇ ਜਿਹਨਾਂ ਨੂੰ ਇਸ ਗੱਲ ਦਾ ਨਿਹਚਾ ਹੋ ਗਿਆ ਫਿਰ ਉਹ ਕਹਿੰਦੇ ਵੀ ਸਾਰਾ ਕੁਝ ਪਰਮਾਤਮਾ ਹੀ ਹੈ। ਫਿਰ ਮਹਾਰਾਜ ਨੇ ਉਹਨਾਂ ਨੂੰ ਗਿਆਨ ਦਿੱਤਾ, ਕਹਿੰਦੇ ਸੱਚੂ ਇਹ ਕੱਲ੍ਹ ਆ ਕੇ ਪੀਲੂ ਤੁਹਾਡੀ ਜਿਹੜੀ ਹੈ ਭਾਵਨਾ ਹੈ ਕਬਜ਼ੇ ਵਾਲੀ ਹੈ, ਅਤੇ ਭਗਤ ਕਬੀਰ ਦੀ ਭਾਵਨਾ ਤੂੰ ਵਾਲੀ ਹੈ, ਇਸ ਕਰਕੇ ਤੁਹਾਡੀ ਬਾਣੀ ਨਹੀਂ ਲਿਖੀ ਜਾ ਸਕਦੀ। ਇਸ ਕਰਕੇ ਸਾਸਨ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਹਿੰਦੇ ਭਾਈ ਝੋਲ ਮਹਾਰਸ ਹਰ ਅੰਮ੍ਰਿਤ ਪੀਤੇ। ਕਹਿੰਦੇ ਪੂਰੇ ਗੁਰੂ ਤੋਂ ਉਪਦੇਸ਼ ਗ੍ਰਹਿਣ ਕਰਕੇ ਪ੍ਰਾਪਤ ਕਰਕੇ ਜਿਹੜਾ ਹੋਮੇ ਦਾ ਜਾਲਾ ਪਿਆ ਹੋਇਆ ਇਹਨੂੰ ਪਾਸੇ ਹਟਾ ਕੇ ਪਰ ਨਾਮ ਦਾ ਅੰਮ੍ਰਿਤ ਪ੍ਰਾਪਤ ਕਰ ਰਹਾਓ ਨਿਰਮਲ ਉਦਕ ਗੋਬਿੰਦ ਕਾ ਨਾਮ। ਉਦਕ ਨਾਲ ਜਲਦਾ ਹੈ ਨਿਰਮਲ ਕੀ ਉਜਲ ਗੋਬਿੰਦ ਕੇ ਪਰਮੇਸ਼ਰ ਦਾ ਨਾਮ ਜਿਹੜਾ ਪਰਮੇਸ਼ਰ ਦਾ ਨਾਮ ਹੈ ਕਹਿੰਦੇ ਸਭ ਤੋਂ ਉਜਲ ਜਲ ਹੈ ਇਹ ਅੰਮ੍ਰਿਤ ਜਲ ਹੈ। ਫਿਰ ਕੀ ਪ੍ਰਾਪਤ ਹੋਏਗਾ ਜਿਹੜੇ ਐਸੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਦੇ ਆ ਮੱਜਨ ਕਰਤ ਪੂਰਨ ਸਭ ਕਾਮ। ਜਿਹੜੇ ਕਹਿੰਦੇ ਇਸ ਅੰਮ੍ਰਿਤ ਰੂਪੀ ਸਰੋਵਰ ਦੇ ਵਿੱਚ ਮੱਜਨ ਕੀ ਇਸ਼ਨਾਨ ਕਰਦੇ ਨੇ ਤੇ ਸਾਹ ਸਿੰਘ ਦਾ ਇਸ਼ਨਾਨ ਹੁੰਦਾ ਹੈ। ਭਾਵੇਂ ਕਈ ਵਾਰੀ ਜਿਹੜੇ ਸ਼ਬਦ ਨੇ ਇਹ ਪ੍ਰੈਵਾਚੀ ਇੱਕੋ ਅਰਥ ਹੁੰਦੇ ਨੇ ਪਰ ਕਈ ਵਾਰ ਕਈ ਜਗ੍ਹਾ ਦੇ ਸ਼ਬਦਾਂ ਦੇ ਅਰਥ ਬਦਲ ਵੀ ਜਾਂਦੇ ਨੇ ਕਿਉਂਕਿ ਗੁਰਬਾਣੀ ਵਿੱਚ ਸ਼ਬਦ ਆਉਂਦੇ ਨਾ ਕਿ ਜਲ ਕੇ ਮੱਜਨ ਜੇਗਤ ਹੋਵੇ ਤਾਂ ਗਿੱਧੇ ਦੇ ਮੇਂਢਕ ਲਾਵੇ ਮੇਂਢਕ ਨੂੰ ਡੱਡੂ ਹੁੰਦਾ ਨਾ ਡੱਡੂ ਨੂੰ ਕਿਹਾ ਗੁਰਬਾਣੀ ਵਿੱਚ ਮੇਂਢਕ ਉੱਥੇ ਜਿਵੇਂ ਡੱਡੂ ਦਾ ਗੋਦੇ ਲਾਉਂਦਾ ਤਾਂ ਆਪਾਂ ਟੂਟੀ ਹੇਰਾ ਆਪਣੇ ਨਹਾਉਂਦੇ ਹਾਂ ਜਾਂ ਕਿਸੇ ਬਰਤਨ ਨਾਲ ਸਰੀਰ 'ਤੇ ਪਾਣੀ ਪਾਉਂਦੇ ਇਹਦਾ ਕਹਿੰਦੇ ਇਸ਼ਨਾਨ ਹੁੰਦਾ ਜਿਹੜਾ ਕਹਿੰਦੇ ਵੀ ਡੁੱਬੀ ਲਾਉਣੀ ਹੈ ਇਹਨੂੰ ਕਹਿੰਦੇ ਮੱਜਨ। ਇਸ ਕਰਕੇ ਕਹਿੰਦੇ ਜਿਹੜੇ ਕਹਿੰਦੇ ਇਸ ਅੰਮ੍ਰਿਤ ਰੂਪੀ ਸਰੋਵਰ ਦੇ ਵਿੱਚ ਨਾ ਮੱਜਨ ਕਰਦੇ ਨੇ ਭਾਵ ਕਿ ਡੁੱਬੀਆਂ ਲਾਉਂਦੇ ਨੇ ਮਨ ਕਰਕੇ ਇੱਕ ਵਿਕ ਹੋ ਜਾਂਦੇ ਹੈ ਪੂਰਨ ਸਭ ਕਾਮ ਉਹ ਸਾਰੇ ਜਿਹੜੇ ਕੰਮ ਨੇ ਦੁਨਿਆਵੀ ਉਹ ਸਾਸਨ ਵੀ ਸੰਪੂਰਨ ਹੋ ਜਾਂਦੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਦੇ ਨੇ ਜਾਪ ਉਮੀਦ ਹੈ ਸਾਜ ਸਮੀਆਂ ਅਤੇ ਜਨਪੋ ਕੋਲ ਕਾ ਕੀ ਕਮੀ ਹੈ। ਕਹਿੰਦੇ ਜਿਹਦਾ ਮਿੱਤਰ ਕਹਿੰਦੇ ਐਸਾ ਪਰਮੇਸ਼ਰ ਬਣ ਜਾਵੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਘਾਟ ਕਦੇ ਆ ਹੀ ਨਹੀਂ ਸਕਦੀ ਅਤੇ ਇਹ ਹੈ ਪਰਮੇਸ਼ਰ ਦੇ ਨਾਮ ਦੀ ਬਰਕਤ ਜਿਹਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਖਾਓ ਖਰਚੋ ਦਲ ਗਲ ਭਾਈ ਟੋਟ ਨਾ ਆਵੇ ਵੱਧੋ ਜਾਈ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਸਿੱਖਾ ਤੂੰ ਗੁਰੂ ਦੇ ਕੋਲੋਂ ਮੰਗ ਲੈ ਜੋ ਤੂੰ ਚਾਹੁੰਦਾ ਮੰਗ ਲੈ ਅਤੇ ਉਹਨੂੰ ਮਿਲ ਜਾਏਗਾ। ਪਰ ਇੱਕ ਸ਼ਰਤ ਵੀ ਨਾਲ ਮਾਰ ਕਹਿੰਦੇ ਨੇ ਇੱਕ ਸ਼ਰਤ ਵੀ ਨਾਲ ਇੱਕ ਤੂੰ ਗੁਰੂ ਦੀ ਗੱਲ ਮੰਨਣੀ ਜੋ ਗੁਰੂ ਸਾਹਿਬ ਕਹਿੰਦੇ ਆ ਉਹਦੀ ਕਮਾਈ ਕਰਨੀ ਜੋ ਤੈਨੂੰ ਮੰਗੇਗਾ ਮਿਲ ਜਾਏਗਾ ਜੋ ਮੰਗ ਹੈ ਕਾਕੂ ਆਪਣੇ ਤੇ ਸੋਈ ਸੋਈ ਦੇਵੈ ਨਾਲ ਦਸ ਮੁਕਤੀ ਜੇ ਬੋਲੈ ਇਹਦਾ ਉਹਨਾਂ ਸੱਚ ਹੋਵੇ ਮਾਰ ਕਹਿੰਦੇ ਸੱਚੇ ਗੱਲ ਹੈ ਮੰਗ ਲੈ ਪਰ ਸ਼ਰਤ ਪੂਰੀ ਕਰਦੇ ਕਿਹੜੀ ਸ਼ਰਤ ਹੈ ਮਹਾਰਾਜ ਕਿਰਪਾ ਕਰਦੇ ਹੈ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਉਹ ਸਾਰੀ ਇੱਛਾ ਪੂਰੀਆਂ ਕਰਨ ਵਾਲਾ ਹੈ ਸੋ ਐਸਾ ਹਰ ਧਿਆਈ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨਾ ਉਹਨੂੰ ਧਿਆ ਤਾਂ ਸਹੀ ਨਾ ਉਹਨੂੰ ਜਾਪ ਤਾਂ ਕਰ ਫਿਰ ਪੂਰਨ ਸਭ ਕਾਮ ਤੇਰੇ ਸਾਰੇ ਜਿਹੜੇ ਕਾਰਜ ਨੇ ਉਹ ਪੂਰੇ ਹੋਣਗੇ। ਚਿਰ ਕਰ ਵੈਸੋ ਫਲਨਾ ਪਿਆਰੇ ਸਤਿਗੁਰ ਤੁਮਰੇ ਕਾਰਜ ਸਵਾਰੇ ਤੇਰੇ ਦੁਨਿਆਵੀ ਕਾਰਜ ਅਤੇ ਪਰਮਾਤਮਾ ਦੇ ਕਰ ਅਸਲ ਦੇ ਵਿੱਚ ਨਾ ਜਿਹੜਾ ਆਪਣਾ ਅਸਲੀ ਕਾਰਜ ਹੈ ਉਹ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਕਾਰਜ। ਸਾਰੀ ਉਮਰ ਲੰਘ ਜਾਂਦੀ ਹੈ ਪਤਾ ਨਹੀਂ ਲੱਗਦਾ ਵੀ ਕਿਸ ਵਾਸਤੇ ਆਪਾਂ ਆਏ ਸੀ ਕਿਸ ਕੰਮ ਵਾਸਤੇ ਆਏ ਸੀ ਪਤਾ ਨਹੀਂ ਲੱਗਦਾ ਦੁਨਿਆਵੀ ਧੰਦਿਆਂ ਵਿੱਚ ਲੰਘ ਜਾਂਦਾ ਸਾਰਾ ਸਮਾਂ ਪਰ ਕਹਿੰਦੇ ਧੰਦਾ ਕਿਹਨਾਂ ਸਾਧਿਆ ਸਭ ਧੰਦੇ ਸਾਧੀ ਜਿਹੜੇ ਧੰਦੇ ਨੇ ਇਹ ਮੁੱਕਦੇ ਨਹੀਂ ਅਤੇ ਬੰਦਾ ਮੁੱਕ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਆਪਾਂ ਨੂੰ ਸਮਝਾਉਂਦੇ ਨੇ ਗਿਆਨ ਦਿੰਦੇ ਨੇ ਵੀ ਉਹਦਾ ਕਾਰਜ ਹੈ ਉਹ ਕਿਹੜਾ ਹੈ ਸਤਿਗੁਰੂ ਤੁਮਰੇ ਕਾਰਜ ਸਵਾਰੇ ਫਿਰ ਵੈਸੋ ਹਾਜ਼ਰ ਪਿਆਰੇ ਸਤਿਗੁਰੂ ਤੁਮਰੇ ਕਾਰਜ ਸਵਾਰੇ ਕੀਤਾ ਲੋੜੀ ਹੈ ਕੰਮ ਸਵਾਰ ਪਏ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਗੁਰੂ ਦੀ ਸੱਚੀ ਸਿੱਖਿਆ ਨੂੰ ਮੰਨਣ ਹੈ ਜਿਹੜਾ ਜਿਹੜਾ ਮੁਕਤੀ ਰੂਪੀ ਕਾਰਜ ਹੈ ਉਹ ਸਫਲ ਹੋ ਜਾਣਾ ਹੈ। ਜਿਸ ਕੰਮ ਵਾਸਤੇ ਆਪਾਂ ਸੰਸਾਰ ਵਿੱਚ ਆਏ ਹਾਂ ਪ੍ਰਾਣੀ ਤੂੰ ਆਇਓ ਰਾਹਾ ਰਹਿਣ ਲੱਗਾ ਕਿ ਫਕਰੇ ਸਾਹਿਬ ਮੁਕਦੀ ਚੱਲੀ ਰਹਿਣ ਇਹ ਕਾਰਜ ਕਰਨ ਵਾਸਤੇ ਆਇਆ ਕਿ ਨਹੀਂ ਤੇਰਾ ਪੂਰਾ ਹੋ ਜਾਏਗਾ। ਸਤ ਸੰਗ ਤਹਿ ਗੋਸ਼ਤ ਹੋਏ ਕਿਉਂਕਿ ਜਿੱਥੇ ਪੂਰੇ ਗੁਰੂ ਦੀ ਬਾਣੀ ਹੈ ਗੁਰਬਾਣੀ ਹੈ ਉੱਥੇ ਸਤਸੰਗ ਹੈ ਤਾਂ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਤਹਿ ਗੋਸ਼ਤ ਹੋਏ ਗੋਸ਼ਤ ਦਾ ਭਾਵ ਹੈ ਵਿਚਾਰ ਚਰਚਾ। ਭਗਤ ਕਬੀਰ ਜੀ ਕਹਿੰਦੇ ਨੇ ਭਗਤ ਕਬੀਰ ਜੀ ਕਿਰਪਾ ਕਰਦੇ ਨੇ ਕਬੀਰ ਏਕ ਘੜੀ ਆਧੀ ਘੜੀ ਆਧੀ ਊਂ ਤੇ ਆਦ ਭਗਤ ਸੇਤੀ ਗੋਸ਼ਤੇ ਜੋ ਕੀਨੇ ਸੋਲਾਬ ਇੱਕ ਘੜੀ ਬਣੀ ਹੈ 24 ਮਿੰਟ ਦੀ ਅੱਧੀ ਘੜੀ 12 ਮਿੰਟ ਦੀ ਉਦੋਂ 6 ਮਿੰਟ ਹੋ ਗਏ ਸਤਸੰਗ ਦੀ। ਕਹਿੰਦੇ ਭਗਤ ਸੇਤੀ ਗੋਸ਼ਤੇ ਗੋਸ਼ ਦਾ ਤੇ ਵਿਚਾਰ ਚਰਚਾ ਗੁਰਬਾਣੀ ਦੀ ਵਿਚਾਰ ਗ੍ਰੰਥਾਂ ਵਿੱਚ ਵਿਚਾਰ ਆਉਂਦੀ ਹੈ। ਕਹਿੰਦੇ ਜੇਕਰ ਕੋਈ ਨਾ ਪਰਮਾਤਮਾ ਦੇ ਮਿਲਣ ਦਾ ਪੰਧ ਹੀ ਹੈ ਉਹ ਪੰਥੇ ਤੁਰਿਆ ਹੋਇਆ ਕਹਿੰਦੇ ਉਹਨੂੰ ਥੋੜ੍ਹਾ ਸਮਾਂ ਹਰ ਰੋਜ਼ ਹੀ ਵਿਚਾਰ ਕਰਨੀ ਚਾਹੀਦੀ ਹੈ ਕਿੱਥੋਂ ਮੈਂ ਆਇਆ ਕਿੱਥੇ ਮੈਂ ਜਾਣਾ ਅਤੇ ਮੇਰੀ ਹੋਂਦ ਕੀ ਹੈ ਮੇਰੀ ਹਸਤੀ ਕੀ ਹੈ ਹੁਣ ਤੂੰ ਕੌਣ ਕਹਾਂ ਤੇ ਆਇਓ ਈਸ਼ਵਰ ਮਹਾਰਾਜ ਕਹਿੰਦੇ ਆ ਅਪਤਨ ਕਾਜੋ ਕਰੇ ਵਿਚਾਰ ਤੇ ਜਮ ਪੰਦਰ ਨੇ ਕਰੇ ਤੁਰ ਆਪਣੇ ਆਪ ਹੀ ਦੀ ਵਿਚਾਰ ਆਪ ਵਿਚਾਰੇ ਸੋ ਗਿਆਨੀ ਹੋਏ ਇਹਨੂੰ ਕਹਿੰਦੇ ਗੋਸਿਤ ਇਹ ਤੋਂ ਇਹ ਭਾਵ ਲਿਆ ਵੀ ਸਿਮਰਨ ਕਰਨਾ ਸਿਮਰਨ ਦੀ ਗੱਲ ਨਹੀਂ ਹੈ ਗਲਤ ਵਿਚਾਰ ਵੀ ਹੈ ਆਪਣੇ ਆਪ ਹੀ ਦੀ ਵਿਚਾਰ ਕਰਨੀ ਹੈ ਕਹਿੰਦੇ ਇੱਕ ਜਦੋਂ ਪਰਮਾਤਮਾ ਦੇ ਨਾਮ ਦੀ ਵਿਚਾਰ ਹੁੰਦੀ ਹੈ ਉੱਥੇ ਫਿਰ ਕੋਟ ਜਨਮ ਕੇ ਕਿਵੇਂ ਕੋਏ ਕਹਿੰਦੇ ਕਰੋੜਾਂ ਜਨਮਾਂ ਦੇ ਕਿਹੜੇ ਕਿ ਨਿਚੇ ਕਰਕੇ ਵੇਖੀਏ ਵਿਉਹ ਵਰਗ ਜਿਹੜੇ ਪਾਪ ਨੇ ਜਿਹੜੇ ਦੁਗਰੂਪ ਜਿਹੜੇ ਪਾਪ ਸੀ ਉਹ ਖੋਏ ਕੇ ਨਸ਼ਟ ਹੋ ਜਾਂਦੇ ਹਨ ਸਿਮਰਿਆ ਸਾਧ ਕਰਿਆ ਆਨੰਦ ਜਿਹੜੇ ਸਾਧ ਕੀ ਸਾਧਨਾ ਕਰਨ ਵਾਲੇ ਜਿਹੜੇ ਸਾਧਕ ਜਨ ਨੇ ਉਹ ਸਿਮਰਦੇ ਨੇ ਤੇ ਸੱਚੇ ਆਨੰਦ ਦੀ ਪ੍ਰਾਪਤੀ ਕਰਦੇ ਨੇ ਮਨ ਤਨ ਰਵਿਆ ਪਰਮ ਆਨੰਦ ਮਨ ਕਰਕੇ ਰਵਿਆ ਕਿ ਮਿਲ ਜਾਂਦੇ ਆ ਪਰਮ ਆਨੰਦ ਦੇ ਵਿੱਚ ਜਿਹੜਾ ਪਰਮ ਆਨੰਦ ਹੈ ਪਰਮਾਤਮਾ ਦਾ ਨਾਮ ਉਸ ਵਿੱਚ ਇੱਕ ਨਿੱਕ ਹੋ ਜਾਂਦੇ ਹਨ ਜਿਸ ਹੈ ਪ੍ਰਾਪਤ ਹਰ ਚਰਨ ਨਿਧਾਨ ਕਿ ਜਿਹਦੇ ਜਿਹਨੂੰ ਕਹਿੰਦੇ ਪਰਮਾਤਮਾ ਦੇ ਚਰਨ ਨਿਧਾਨ ਕੇ ਖਜ਼ਾਨਾ ਇਹ ਖਜ਼ਾਨਾ ਮਿਲ ਗਿਆ ਨਾ ਪਰਮਾਤਮਾ ਦੇ ਨਾਮ ਨੂੰ ਕੀ ਚਰਨ ਮਿਲ ਗਏ ਕਹਿੰਦੇ ਨਾਰਦ ਦਾਸ ਜਿਸੇ ਕੁਰਬਾਨ ਕਹਿੰਦੇ ਉਸ ਤੋਂ ਮੈਂ ਕੁਰਬਾਨ ਜਾਂਦਾ ਦੈਨ ਨਾਰਦ ਕੂੜ ਮੰਗੇ ਕਿਸ ਕੋ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਸੋ ਸਭ ਸਮਾਪਤ ਹੈ ਸਮਾਂ ਸਮਾਪਤ ਹੈ ਸਭ ਤੋਂ ਈਸਾ ਸਿੰਘ ਉੱਤਮ ਵਿਚਾਰ ਹੈ ਸਤਿਗੁਰੂ ਮਹਾਰਾਜ ਕਹਿੰਦੇ ਸਭ ਦੀ ਉੱਤਮ ਹਰ ਕੀ ਕਥਾ ਨਾਮ ਸੋਪ ਦਰਦ ਦੁੱਖ ਲੱਤਾ ਸਾਰੇ ਉਦਮਾਂ ਤੋਂ ਉੱਤਮ ਉਦਮ ਹੈ ਪਰ ਨਾਮ ਪ੍ਰਾਪਤ ਹੋਏ ਸੋ ਨਾਮ ਵੀ ਪਰਮੇਸ਼ਰ ਦੇ ਨਾਮ ਹੀ ਸਾਰੀ ਵਡਿਆਈ ਹੈ ਸਤਿ ਜੀ ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਜਿਤਨੇ ਵੀ ਖੰਡ ਬ੍ਰਹਿਮੰਡ ਨੇ ਇਹ ਸਾਰੇ ਨਾਮ ਦੇ ਆਸਰੇ ਨੇ ਆਪਾਂ ਵੀ ਪਰਮੇਸ਼ਰ ਦੇ ਨਾਮ ਦੇ ਆਸਰੇ ਹਾਂ ਸੋ ਇਹ ਆਸਰਾ ਆਪਾਂ ਨੂੰ ਮਿਲੇਗਾ ਪੂਰੇ ਗੁਰੂ ਦੀ ਬਾਣੀ ਤੋਂ ਜਨ ਨਾਨਕ ਗੁਣ ਬੋਲੇ ਗੁਰਬਾਣੀ ਗੁਰਬਾਣੀ ਹਰ ਨਾਮ ਸਮਾਇਆ ਗੁਰਬਾਣੀ ਵਿੱਚ ਪਰਮੇਸ਼ਰ ਦਾ ਨਾਮ ਹੈ ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਗੁਰਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਇਹ ਬਾਣੀ ਜੋ ਜਿਉਂ ਜਾਣਾ ਹੈ ਜਿਸ ਅੰਤ ਰਵੇ ਹਰ ਨਾਮਾ ਅਤੇ ਜਿਹੜਾ ਇਹ ਬਾਣੀ ਨੂੰ ਜਾਣ ਲੈਂਦਾ ਗੁਰਬਾਣੀ ਨਾਲ ਜੁੜ ਜਾਂਦਾ ਹੈ ਸਤਿਗੁਰੂ ਕੋਈ ਜਿਸ ਨੂੰ ਪਤਾ ਆਵੇ ਤੂੰ ਸਤਿਗੁਰ ਵਾਈ ਸਮਾਨਾ ਇਹ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕਿ ਗੁਰੂ ਦੀ ਨਦਰ ਹੁੰਦੀ ਹੈ ਨਾਨਕ ਨਦਰੀ ਮਦਰ ਨਿਹਾਰ ਇਹ ਗੁਰਬਾਣੀ ਦੁਆਰਾ ਹੀ ਨਦਰ ਹੋਣੀ ਹੈ ਆਓ ਪੂੰਜਾ ਪਿਤਾ ਜੀ ਕੇ ਮਾਤਾ ਨੇ ਵੀ ਕੀਤੀ ਸਮਾਪਤੀ ਹੈ ਮਨ ਤਨ ਸਿਮਰੈ ਸਾਧ ਕਰੈ ਆਨੰਦ ਮਨ ਤਨ ਰਵਿਆ ਪਰਮ ਆਨੰਦ ਜਿਸੈ ਪ੍ਰਾਪਤ ਹਰਿ ਚਰਨ ਨਿਧਾਨ ਨਾਨਕ ਦਾਸ ਦਿਸੈ ਗੁਰਬਾਨ ਹੇ ਅਦੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਦਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਵਿੰਦ ਹੇ ਗੁਣ ਨਿਧਾਨ ਜਾਕੇ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨ ਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਧਾਨ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹਿ ਕੋਇ ਨਾਨਕ ਦੇ ਜੈ ਨਾਮ ਦਾਨ ਰਾਖੀ ਹੀ ਹੈ ਕਰੋਏ ਆਏ ਪ੍ਰਭ ਸਰਨਾਥ ਦੇ ਕਿਰਪਾ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਕਰੇ ਪਾਰ ਜੋ ਸਰਦਾ ਕਰ ਸੇ ਹੁੰਦੇ ਗੁਰਪਾਰ ਕਾਰ ਨਹਾਰ ਜੋ ਸਰਦਾ ਕਰ ਸੇ ਹੁੰਦੇ ਗੁਰਪਾਰ ਕਾਰ ਨਹਾਰ